تیرا ہن ایک دن آئے سبا نندن شری ہر رائے سنمانت نو رنگ تے بیٹھے مود اپائے.
واہگرو جی کا خالصہ
واہگرو جی کی فتح.
پرم ستکار یوگ سنمان یوگ گرو کا خاص روپ گرو خالصہ سات سنگت جن کے بھاگ بڑے ہیں بھائی تن سادھو سنگ مکھ جڑے وڈیا پاگاں والے ہو دین دنیا دے مالک سرب سانجی والتا دے سانجی رہبر آد گرو بانی گرو گرو ہے بانی وچ بانی امرت سارے گربانی کہے سیوک جن مانے پرتکھ گرو نستارے تن تن شری گرو گرنتھ صاحب جی مہاراج جی دے پاون پوتر چرن کملاں اندر نویں پاتشاہ دھن گرو تیگ بہادر صاحب جی مہاراج جی دے پاون پوتر استھان تے نتا پرتی اکتر ہو کے سندھیا ویلے دے سجے ہوئے دیوانا چ حاضریاں بھر کے شری گر پرتاپ سورج گرنتھ دی چل رہی لڑی وار کتھا بہت ہی ادب ستکار شردا اور بھاونا سہت سربن کر رہے. بابا رام رائے جی بادشاہ اورنگزیب دے نال دلی دے وچ وچر رہے نے ٹہل دے ایک باغ وچ گئے ہیں. اورنگزیب نے ویکھیا ایک گو مری پئی ہے اور اوہدا بچڑا جو حالے کچھ دنوں دا ہی ہے جو صرف اپنی ماں دے دودھ تے حالے جیوت ہے اونوں ویکھ کے ایہدے من چ دیا رس آیا. بابا رام رائے جی نوں کہن لگا جی میں مسلمان ہاں پھر بھی میرے من چ دیا آئی ہے اس گو پرتی کہ بچڑے بچارے دا کی بنے گا تسی تاں سکھ ہو تواڈے اندر تاں ہور زیادہ دیا ہونی چاہیدی ہے اس گو نوں جیوندا کرو. ہن تاں میں اس گو نوں جیوندا کر کے تاں ہی نگر وچ پرویش کراں گا. بابا رام رائے جی نے جل منگوا کے واہگرو کہہ کے جل دے چھٹے مارے اور اس مری ہوئی گاں نوں جیوندا کیتا. گاں جیوت ہو کے اٹھ کھلوتی ویکھ کے سب اچمبت ہوئے حیران ہوئے. سارے نگر وچ بابا جی دا سجس ہویا کہ بابا جی نے ایک مری ہوئی گو نوں جیوندا کیتا ہے. اسی طرح اورنگزیب دی ایک قیمتی تسبی مالا گواچ گئی اسے دی بیگم نے چوری کیتی ہوئی سی. اورنگزیب بابا رام رائے جی نوں پچھدا جی دس سکدے ہو تاں دسو میری او مالا کتھے ہووے گی. تو بابا رام رائے جی نے دی گواچی ہوئی اس مالا بارے بھی دسیا کہ تیری ہی بیگم دے محل دے اندر دکھنی دشا والے پاسے کندھ دے اندر ایک بنی ہوئی پیت اندر او مالا ایک ڈبے وچ پئی ہوئی اورنگزیب نے کڈ کے ویکھ لئی. اور ایک بہت قیمتی موتی ایک انگریز افسر نے بادشاہ نوں پیٹ کیتا. اینے او موتی لیا کے بیگم نوں دتا. بیگم کہن لگی اے دے نال دا ایک ہور موتی ہووے تاں گل بن سکدی ہے. بابا رام رائے جی نے آکھیا جی اے دے نال دا موتی پرگٹ کرو. تو بابا جی نے اس موتی ورگا ایک ہور موتی پرگٹ کر کے دتا. اس طرح دیاں کچھ عجمتاں کراماتاں بابا رام رائے جی نے پرگٹ کیتیاں ہن. آؤ ہور انہاں دے اتہاس نال سبندت بابا رام رائے جی نے جو جو کلاماں وکھائیاں نے کیونکہ 72 کراماتاں بابا رام رائے جی نے اورنگے نوں وکھائیاں. انہاں وچوں کافی تر دور تک کئی جڑیاں کراماتاں ہن جڑیاں کراماتاں بھائی سنتوکھ سنگھ جی تک پہنچیاں وہ بھائی صاحب جی نے بڑے وسار نال لکھیاں نے. کئی دنوں تو ایک کتھا چل رہی ہے. ایک دو دنوں دے پرسنگ ہور چلن گے کراماتاں دے. آؤ سرون کریے شری گرو ہر رائے صاحب ستویں پاتشاہ کیونکہ اتہاس ستویں پاتشاہ دا چل رہا ہے. ਔਰ ਸਤਵੇਂ ਪਾਤਸ਼ਾਹ ਜੀ ਮਹਾਰਾਜ ਗੁਰੂ ਹਰ ਰਾਏ ਸਾਹਿਬ ਜੀ ਨੇ ਹੀ ਬਾਬਾ ਰਾਮ ਰਾਏ ਜੀ ਨੂੰ ਇਹ ਤਾਕਤ ਦੇ ਕੇ ਭੇਜਿਆ। ਬਾਬਾ ਰਾਮ ਰਾਏ ਜੀ ਤਾਂ ਇਕ ਪੁਤਲੀ ਹਨ, ਅਸਲ ਵਿਚ ਉਨ੍ਹਾਂ ਨੂੰ ਨਚਾਉਣ ਵਾਲੇ, ਉਨ੍ਹਾਂ ਨੂੰ ਪ੍ਰੇਰਣਾ ਕਰਨ ਵਾਲੇ, ਉਨ੍ਹਾਂ ਅੰਦਰ ਜਿਹੜੀ ਕਰਾਮਾਤ ਦੀ ਸ਼ਕਤੀ ਪ੍ਰਗਟ ਹੈ, ਉਹ ਤਾਂ ਗੁਰੂ ਹਰ ਰਾਏ ਸਾਹਿਬ ਜੀ ਦੀ ਵਰਤ ਰਹੀ ਹੈ। ਸਤਵੇਂ ਪਾਤਸ਼ਾਹ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਧਾਰੀਏ। ਬੜੇ ਵੱਡੇ ਦਿਆਲੂ ਕਿਰਪਾਲੂ ਨੇ ਸ੍ਰੀ ਗੁਰੂ ਹਰ ਰਾਏ ਸਾਹਿਬ, ਇੰਨਾ ਦਿਆਲੂ ਤੇ ਕਰੁਣਾਲੂ ਸੁਭਾਅ ਹੈ ਕਿ ਜਿਹਦੇ ਤੇ ਵੀ ਕਿਰਪਾ ਦ੍ਰਿਸ਼ਟੀ ਨਾਲ ਤੱਕਦੇ, ਭਾਵੇਂ ਉਹ ਪਸ਼ੂ ਹੈ, ਭਾਵੇਂ ਉਹ ਜਾਨਵਰ ਹੈ, ਮਨੁੱਖ ਹੈ, ਮੁਗਧ ਹੈ, ਮੂਰਖ ਹੈ, ਕਿਸੇ ਤੇ ਵੀ ਕਿਰਪਾ ਦ੍ਰਿਸ਼ਟੀ ਕਰਕੇ ਤੱਕਦੇ ਨੇ, ਉਹਨੂੰ ਤਾਰ ਦਿੰਦੇ ਹਨ। ਐਸੇ ਤਾਰਨਹਾਰ ਸਤਿਗੁਰੂ ਸ੍ਰੀ ਗੁਰੂ ਹਰ ਰਾਏ ਸਾਹਿਬ ਦੇ ਚਰਨਾਂ ਦਾ ਧਿਆਨ ਹਿਰਦੇ ਚ ਵਸਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਹੁਣ ਇੱਕ ਦਿਨ ਆਏ ਸਭਾ ਨੰਦਨ ਸ੍ਰੀ ਹਰ ਰਾਏ,
ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਫਿਰ ਇੱਕ ਦਿਨ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿਚ ਆਏ ਹਨ, ਕਿਉਂਕਿ ਬਾਦਸ਼ਾਹ ਦੀ ਕਚਹਿਰੀ ਵਿਚ ਬਾਬਾ ਰਾਮ ਰਾਏ ਜੀ ਦਾ ਰੋਜ਼ ਦਾ ਹੀ ਆਵਣ ਜਾਣ ਸੀ। ਕਈ ਵਾਰ ਭਾਵੇਂ ਆਪਣੀ ਮਰਜ਼ੀ ਨਾਲ, ਸਵੈ ਇੱਛਾ ਨਾਲ ਨਾ ਆਉਣ, ਨਹੀਂ ਤਾਂ ਆਪਣੀ ਇੱਛਾ ਸਹਿਤ ਸਵਤੰਤਰ ਹੋ ਕੇ ਬਾਬਾ ਰਾਮ ਰਾਏ ਜੀ ਦਿੱਲੀ ਚ ਵਿਚਰਦੇ ਰਹੇ ਨੇ। ਬਾਦਸ਼ਾਹ ਦੀ ਕਚਹਿਰੀ ਵਿਚ ਜਾਂਦਿਆਂ ਕੋਈ ਬਾਬਾ ਰਾਮ ਰਾਏ ਜੀ ਨੂੰ ਕਿਸੇ ਪ੍ਰਕਾਰ ਦੀ ਕੋਈ ਰੋਕ ਰੁਕਾਵਟ ਨਹੀਂ ਸੀ। ਹਾਲਾਂਕਿ ਹਿੰਦੁਸਤਾਨ ਦਾ ਬਾਦਸ਼ਾਹ ਹੈ ਔਰੰਗਾ, ਪਰ ਬਾਬਾ ਰਾਮ ਰਾਏ ਜੀ ਨੂੰ ਰਸਤੇ ਵਿਚ ਕੋਈ ਰੁਕਾਵਟ ਨਹੀਂ ਸੀ ਆਉਂਦੀ। ਪਾਲਕੀ ਚ ਸਵਾਰ ਹੋ ਕੇ ਸਿੱਧਾ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਤੱਕ ਬਾਬਾ ਜੀ ਦੀ ਪਾਲਕੀ ਚੱਲ ਕੇ ਆਉਂਦੀ ਸੀ। ਕਹਿੰਦੇ ਇਸੇ ਤਰ੍ਹਾਂ ਚਲਦਿਆਂ ਚਲਦਿਆਂ ਰੋਜ਼ ਵਾਂਗਰ ਬਾਬਾ ਰਾਮ ਰਾਏ ਜੀ ਇੱਕ ਦਿਨ ਬਾਦਸ਼ਾਹ ਔਰੰਗੇ ਦੀ ਕਚਹਿਰੀ ਵਿਚ ਚੱਲ ਕੇ ਆਏ ਹਨ।
ਸਨਮਾਨਤ ਨੂੰ ਔਰੰਗ ਤੇ ਬੈਠੇ ਮੋਦੀ ਉਪਾਏ,
ਬਾਬਾ ਰਾਮ ਰਾਏ ਜੀ ਜਦੋਂ ਨੁਰੰਗੇ ਦੀ ਕਚਹਿਰੀ ਚ ਆਉਂਦੇ ਸੀ, ਨੁਰੰਗਾ ਆਪ ਉੱਠ ਕੇ ਆਪਣੇ ਆਸਣ ਤੋਂ ਅੱਗੇ ਵਧਦਾ ਸੀ, ਬਾਬਾ ਜੀ ਦਾ ਹੱਥ ਆਪਣੇ ਹੱਥ ਚ ਲੈ ਕੇ ਬੜੇ ਸਤਿਕਾਰ ਨਾਲ ਪਹਿਲਾਂ ਬਾਬਾ ਜੀ ਨੂੰ ਬਿਠਾਉਣਾ, ਬਿਠਾ ਕੇ ਫੇਰ ਬਾਦਸ਼ਾਹ ਔਰੰਗਜ਼ੇਬ ਆਪ ਆਪਣੇ ਤਖ਼ਤ ਤੇ ਬੈਠਦਾ ਸੀ। ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਦਾ ਬਹੁਤ ਜ਼ਿਆਦਾ ਅਦਬ ਤੇ ਸਤਿਕਾਰ ਔਰੰਗਜ਼ੇਬ ਕਰਦਾ। ਅੱਜ ਵੀ ਔਰੰਗਜ਼ੇਬ ਨੇ ਬੜਾ ਸਨਮਾਨ ਦੇ ਕੇ, ਸਤਿਕਾਰ ਦੇ ਕੇ ਬਾਬਾ ਰਾਮ ਰਾਏ ਜੀ ਨੂੰ ਬਿਠਾਇਆ ਹੈ।
ਚੌਪਈ ਕੈਤਿਸ਼ਾ ਹਮ ਖਾਇਓ ਆਜ, ਦਿਓ ਬਤਾਏ ਸੋ ਸਭਾ ਸਮਾਜ।
ਨਰੰਗਾ ਬੋਲਿਆ, ਰੋਜ਼ ਹੀ ਕੋਈ ਨਾ ਕੋਈ ਕਰਾਮਾਤ ਵੇਖਦਾ ਸੀ ਬਾਬਾ ਰਾਮ ਰਾਏ ਜੀ ਦੀ, ਤੇ ਹਰ ਵੇਰੀ ਅਜਮਾ ਕੇ ਵੇਖਦਾ ਸੀ, ਪਰਖ ਕੇ ਵੇਖਦਾ ਸੀ। ਅੱਜ ਵੀ ਆਪਣੀ ਪੁਰਾਣੀ ਬਿਰਤੀ ਮੁਤਾਬਕ ਜਿਹੋ ਜਿਹੇ ਦਾ ਬਿਰਤਾ ਸੀ, ਸੁਭਾਅ ਸੀ, ਉਹਦੇ ਮੁਤਾਬਕ ਬੋਲਿਆ। ਬਾਬਾ ਰਾਮ ਰਾਏ ਜੀ ਨੂੰ ਕਹਿਣ ਲੱਗਾ, ਬਾਬਾ ਜੀ ਇਹ ਦੱਸੋ ਵੀ ਅੱਜ ਮੈਂ ਕੀ ਖਾਧਾ, ਇਹ ਦੱਸੋ ਵੀ ਅੱਜ ਮੈਂ ਕੀ ਖਾ ਕੇ ਆਇਆ, ਕੀ ਛੱਕ ਕੇ ਆਇਆ, ਤੁਸੀਂ ਇਹਦੇ ਬਾਰੇ ਦੱਸ ਸਕਦੇ ਹੋ ਕਿ ਮੈਂ ਆਪਣੇ ਮਹਿਲਾਂ ਵਿਚ ਕੀ ਖਾ ਕੇ ਆਇਆ ਹਾਂ।
ਕਿਤਕ ਪਾਂਤ ਕੋ ਆਮਕ ਖਾਇਓ,
ਇਹ ਦੱਸੋ ਵੀ ਸਾਰੀ ਸਭਾ ਸੁਣਨਾ ਚਾਹੁੰਦੀ ਹੈ, ਜਿੰਨੀ ਮੇਰੀ ਸਭਾ ਦੇ ਵਿਚ ਇਹ ਵਜ਼ੀਰ ਬੈਠੇ ਨੇ, ਅਹਿਲਕਾਰ ਅਫਸਰ ਬੈਠੇ ਨੇ, ਕਾਜੀ ਮੌਲਵੀ ਮੁਲਾਣੇ ਬੈਠੇ ਨੇ, ਸਾਰੇ ਸੁਣਨਾ ਚਾਹੁੰਦੇ ਨੇ, ਇਹ ਦੱਸੋ ਮੈਂ ਕੀ ਖਾ ਕੇ ਆਇਆ। ਜੇ ਤੁਸੀਂ ਕਹੋ ਕਿ ਮੈਂ ਮਾਸ ਖਾਧਾ, ਇਹ ਦੱਸੋ ਵੀ ਮੈਂ ਮਾਸ ਕਿੰਨੇ ਪ੍ਰਕਾਰ ਦਾ ਖਾਧਾ, ਕਿਉਂਕਿ ਰਜੋਗੁਣੀ ਬਿਰਤੀ ਦਾ ਪ੍ਰਤੀਕ ਹੈ ਮਾਸ ਖਾਣਾ। ਤੇ ਬਾਦਸ਼ਾਹ ਔਰੰਗਜ਼ੇਬ ਸ਼ਿਕਾਰ ਖੇਡਦਾ, ਜਿੱਥੇ ਉੱਥੇ ਸ਼ਿਕਾਰ ਖੇਡ ਕੇ ਮਾਸ ਵੀ ਪਖਦਾ ਸੀ। ਕਹਿਣ ਲੱਗਾ, ਇਹ ਦੱਸੋ ਮੈਂ ਕਿੰਨੇ ਪ੍ਰਕਾਰ ਦਾ ਮਾਸ ਖਾ ਕੇ ਆਇਆ ਹਾਂ।
ਅਪਰਵਸਤ ਕਿਆ ਮੁਖ ਮੈਂ ਪਾਇਓ,
ਤੇ ਮਾਸ ਦੇ ਨਾਲ ਮੈਂ ਹੋਰ ਕਿਹੜੀ ਵਸਤੂ ਆਪਣੇ ਮੂੰਹ ਵਿਚ ਪਾਈ। ਜਿੱਥੇ ਮੈਂ ਮਾਸ ਖਾਧਾ ਉਹ ਮਾਸ ਕਿੰਨੇ ਪ੍ਰਕਾਰ ਦਾ ਸੀ, ਇੱਕ ਪ੍ਰਕਾਰ ਦਾ ਤਾਂ ਨਹੀਂ ਨਾ ਖਾਧਾ ਹੋਵੇਗਾ, ਕਿੰਨੇ ਪ੍ਰਕਾਰ ਦਾ ਸੀ ਜਿਹੜਾ ਮਾਸ ਖਾਧਾ, ਫਿਰ ਉਹਦੇ ਨਾਲ ਮੈਂ ਹੋਰ ਕਿਹੜੀ ਵਸਤੂ ਕਿਹੜੀ ਚੀਜ਼ ਹੈ ਜਿਹੜੀ ਖਾ ਕੇ ਆਇਆ ਹਾਂ।
ਤੁਮਕੋ ਬੜੀ ਬਾਤ ਨਾ ਕੋਈ, ਦਿਓ ਬਤਾਏ ਤਿਰਕਾਲ ਜੋਏ।
ਬਾਬਾ ਰਾਮ ਰਾਏ ਜੀ, ਤੁਹਾਡੇ ਵਾਸਤੇ ਗੱਲ ਦੱਸਣੀ ਕੋਈ ਵੱਡੀ ਗੱਲ ਨਹੀਂ, ਇਹ ਕੋਈ ਵੱਡੀ ਬਾਤ ਨਹੀਂ ਹੈ। ਤੁਸੀਂ ਤਰਕਾਲ ਦਰਸ਼ੀ ਹੋ, ਪਿੱਛੇ ਕੀ ਹੋਇਆ ਉਹ ਵੀ ਦੱਸ ਸਕਦੇ ਹੋ, ਹੁਣ ਕੀ ਹੋਇਆ ਉਹ ਵੀ ਦੱਸ ਸਕਦੇ ਹੋ, ਆਉਣ ਵਾਲੇ ਸਮੇਂ ਚ ਕੀ ਹੋਵੇਗਾ ਉਹ ਵੀ ਦੱਸ ਸਕਦੇ ਹੋ। ਤੁਹਾਨੂੰ ਤਾਂ ਤਿੰਨਾਂ ਕਾਲਾਂ ਦੀ ਸੋਝੀ ਹੈ, ਇਹ ਗੱਲ ਦੱਸਣੀ ਵੀ ਤੁਹਾਡੇ ਵਾਸਤੇ ਕੋਈ ਵੱਡੀ ਮੁਸ਼ਕਲ ਨਹੀਂ ਹੈ ਕਿ ਮੈਂ ਕੀ ਖਾਧਾ। ਜੇ ਮਾਸ ਖਾਧਾ ਤੇ ਮਾਸ ਕਿੰਨੇ ਪ੍ਰਕਾਰ ਦਾ ਖਾਧਾ ਹੈ, ਤੇ ਮਾਸ ਦੇ ਨਾਲ ਮੈਂ ਹੋਰ ਕਿਹੜੀ ਵਸਤੂ ਖਾ ਕੇ ਆਇਆ ਹਾਂ, ਇਹ ਸਾਰਾ ਕੁਝ ਦੱਸਣਾ ਤੁਹਾਡੇ ਵਾਸਤੇ ਕੋਈ ਮੁਸ਼ਕਲ ਤੇ ਔਖੀ ਗੱਲ ਨਹੀਂ। ਇਸ ਕਰਕੇ ਬਾਬਾ ਰਾਮ ਰਾਏ ਜੀ, ਕਿਰਪਾ ਕਰਕੇ ਦੱਸੋ।
ਤੋ ਆਜ ਕੋ ਅਚਿਓ ਜੋ ਖਾਨਾ, ਆਪ ਸੁਣਾਓ ਸਭ ਕੇ ਕਾਨਾ।
ਹਾਲਾਂਕਿ ਤੁਹਾਡੇ ਲਈ ਇਹ ਗੱਲ ਮੁਸ਼ਕਲ ਨਹੀਂ ਹੈ ਦੱਸਣੀ, ਪਰ ਫਿਰ ਵੀ ਮੇਰੀ ਸਭਾ ਵਿਚ ਜਿੰਨੇ ਲੋਕ ਬੈਠੇ ਨੇ ਸਾਰੇ ਜਾਣਨਾ ਚਾਹੁੰਦੇ ਨੇ, ਤੁਸੀਂ ਕਿਰਪਾ ਕਰਕੇ ਅੱਜ ਦਾ ਖਾਣਾ ਦੱਸ ਦਿਓ ਕਿ ਅੱਜ ਮੈਂ ਕੀ ਖਾਧਾ, ਕਿਹੋ ਜਿਹਾ ਖਾਣਾ ਖਾ ਕੇ ਆਇਆ ਹਾਂ, ਉਹ ਆਪ ਦੀ ਕਿਰਪਾ ਕਰਕੇ ਦੱਸ ਦਿਓ।
ਸ਼੍ਰੀ ਰਾਮ ਰਾਏ ਤਾਂ ਬਿਛਾਓ।
ਜਦੋਂ ਨੁਰੰਗੇ ਨੇ ਇਹ ਸਵਾਲ ਬਾਬਾ ਰਾਮ ਰਾਏ ਜੀ ਨੂੰ ਕੀਤਾ, ਸੁਣ ਕੇ ਧੰਨ ਬਾਬਾ ਰਾਮ ਰਾਏ ਜੀ ਬੋਲੇ, ਕਹਿਣ ਲੱਗੇ,
ਕਰੇ ਬਤਾਵਨ ਜੋ ਕਿਛ ਖਾਓ।
ਜੋ ਕੁਝ ਖਾਧਾ ਸੀ ਔਰੰਗਜ਼ੇਬ ਨੇ, ਬਾਬਾ ਰਾਮ ਰਾਏ ਜੀ ਨੇ ਉਹ ਸਾਰਾ ਕੁਝ ਦੱਸ ਦਿੱਤਾ।
ਪੰਜ ਤਰ੍ਹਾਂ ਕੋ ਆਮਕ ਖਾਇਓ।
ਬਾਬਾ ਰਾਮ ਰਾਏ ਜੀ ਨੇ ਦੱਸਿਆ, ਕਹਿਣ ਲੱਗੇ, ਔਰੰਗਜ਼ੇਬ ਅੱਜ ਤੂੰ ਪੰਜ ਤਰ੍ਹਾਂ ਦਾ ਮਾਸ ਖਾਧਾ, ਇਕ ਤਰ੍ਹਾਂ ਦਾ ਨਹੀਂ, ਪੰਜ ਤਰ੍ਹਾਂ ਦਾ ਵੱਖੋ ਵੱਖਰੇ ਜਾਨਵਰਾਂ ਦਾ ਬਣਿਆ ਹੋਇਆ ਮਾਸ ਉਹ ਤੂੰ ਅੱਜ ਖਾ ਕੇ ਆਇਆ ਹੈ।
ਤਿੰਨ ਰੀਤ ਉਦਨ ਮਿਲਵਾਇਓ।
ਔਰ ਉਹਨਾਂ ਦੇ ਨਾਲ ਤਿੰਨ ਪ੍ਰਕਾਰ ਦੇ ਬਣੇ ਹੋਏ ਚਾਵਲ, ਬਰੀਕ, ਮੋਟੇ ਜਾਂ ਉਹਦੇ ਤੋਂ ਵੀ ਜ਼ਿਆਦਾ ਬਰੀਕ, ਤਿੰਨ ਪ੍ਰਕਾਰ ਦੇ ਬਣੇ ਹੋਏ ਜਿਹੜੇ ਚਾਵਲ ਸਨ, ਪੰਜ ਪ੍ਰਕਾਰ ਦੇ ਮਾਸ ਦੇ ਨਾਲ ਮਿਲਾ ਕੇ ਤੂੰ ਖਾਧੇ ਹਨ।
ਚਾਰ ਬਿਦਨ ਕੇ ਫਲ ਸ਼ੁਭ ਖਾਏ।
ਚਾਰ ਤਰ੍ਹਾਂ ਦੇ ਫਲ ਖਾਧੇ ਨੇ, ਪੰਜ ਪ੍ਰਕਾਰ ਦਾ ਮਾਸ ਖਾਧਾ ਹੈ, ਤਿੰਨ ਪ੍ਰਕਾਰ ਦੇ ਬਣੇ ਹੋਏ ਚਾਵਲ ਖਾਧੇ ਨੇ, ਕੁਝ ਸਾਦੇ ਚਾਵਲ ਬਣੇ ਹੋਏ ਸਨ, ਕੁਝ ਨਾਲ ਫਲਾਹ ਬਣਿਆ ਹੋਇਆ ਸੀ, ਕੁਝ ਕਿਸੇ ਤਰੀਕੇ ਦੇ ਬਣੇ, ਤਿੰਨ ਤਰ੍ਹਾਂ ਦੇ ਚਾਵਲ ਖਾਧੇ ਹੋਏ ਔਰ ਚਾਰ ਪ੍ਰਕਾਰ ਦੇ ਤੂੰ ਨਾਲ ਫਲ ਖਾਧੇ ਨੇ, ਆਹ ਚੀਜ਼ਾਂ ਅੱਜ ਤੂੰ ਖਾ ਕੇ ਸੇਵਨ ਕਰਕੇ ਆਇਆ ਹੈ।
ਇਤਿਹਾਸਕ ਸਭ ਅਪਰ ਬਤਾਏ।
ਇਤਿਹਾਸਕ ਜੋ ਹੋਰ ਕੁਝ ਵੀ ਖਾਧਾ ਔਰੰਗਜ਼ੇਬ ਨੇ, ਜੋ ਜੋ ਖਾਧਾ ਸੀ, ਬਾਬਾ ਰਾਮ ਰਾਏ ਜੀ ਨੇ ਸਾਰਾ ਕੁਝ ਸਾਫ਼ ਸਾਫ਼ ਦੱਸ ਦਿੱਤਾ। ਉਨ੍ਹਾਂ ਵਾਸਤੇ ਕਿਹੜਾ ਕੋਈ ਮੁਸ਼ਕਿਲ ਗੱਲ ਸੀ ਔਰੰਗਜ਼ੇਬ ਬਾਰੇ ਦੱਸਣਾ ਕਿ ਇਹਨੇ ਕੀ ਖਾਧਾ। ਹੁਣ ਔਰੰਗਜ਼ੇਬ ਬਾਰੇ, ਔਰੰਗਜ਼ੇਬ ਦਾ ਇਹ ਸਵਾਲ ਕਰਨਾ ਹੀ ਵੈਸੇ ਤਾਂ ਨਿਰਮੂਲ ਜਿਹਾ ਸੀ, ਬਚਕਾ ਬਿਰਤੀ ਸੀ ਔਰੰਗਜ਼ੇਬ ਨੇ ਜਿਹੜੀ, ਇਹ ਬਚਕਾ ਬਿਰਤੀ ਦੇ ਨਾਲ ਹੀ ਸ਼ਰਾਰਤ ਨਾਲ ਹੀ ਇਹ ਸਵਾਲ ਕੀਤਾ, ਪਰ ਬਾਬਾ ਰਾਮ ਰਾਏ ਜੀ ਨੇ ਇਹਦੇ ਸਵਾਲ ਦਾ ਦਰੁਸਤ ਜਵਾਬ ਦੇ ਦਿੱਤਾ।
ਜਿੱਤੀ ਬੇਰ ਮੁਕ ਪੀਓ ਪਾਨੇ, ਭੋਜਨ ਕਰਤ ਤਾਂ ਜਿਮ ਬਾਨੇ।
ਹੁਣ ਬਾਬਾ ਰਾਮ ਰਾਏ ਜੀ ਨੇ ਕੇਵਲ ਰੋਟੀ ਖਾਧੀ ਨੀ ਦੱਸੀ, ਇਹਦੀ ਇਹ ਵੀ ਦੱਸਿਆ ਵੀ ਪਾਣੀ ਕਿੰਨੀ ਵਾਰ ਪੀਤਾ, ਨਾਲ ਦੋ ਵਾਰੀ ਪੀਤਾ ਹੈ, ਤਿੰਨ ਵਾਰੀ ਪੀਤਾ ਹੈ ਕਿ ਚਾਰ ਵਾਰੀ ਪੀਤਾ, ਤੇ ਪਾਣੀ ਪੀਂਦਿਆਂ ਤੇ ਰੋਟੀ ਖਾਂਦਿਆਂ, ਖਾਣਾ ਖਾਂਦਿਆਂ ਗੱਲਾਂ ਕੀ ਕਰ ਰਿਹਾ ਸੀ ਉਹ ਵੀ ਦੱਸ ਦਿੱਤੀਆਂ ਵੀ ਜਦੋਂ ਤੂੰ ਖਾਣਾ ਖਾ ਰਿਹਾ ਸੀ ਉਦੋਂ ਆਹ ਗੱਲਾਂ ਕਰ ਰਿਹਾ ਸੀ ਆਪਣੀਆਂ ਬੇਗਮਾਂ ਦੇ ਨਾਲ, ਆਹ ਬੋਲ ਤੇਰੀ ਜ਼ੁਬਾਨ ਤੋਂ ਬੋਲੇ ਜਾ ਰਹੇ ਸੀ, ਇਹਦੀਆਂ ਗੱਲਾਂ ਤੱਕ ਵੀ ਜੋ ਇਹ ਬੋਲ ਰਿਹਾ ਸੀ ਉਹ ਵੀ ਬਾਬਾ ਰਾਮ ਰਾਏ ਜੀ ਨੇ ਦੱਸ ਦਿੱਤਾ।
ਜੇ ਸਮੀਪ ਪਾਚਕ ਸੋ ਬਤਾਏ,
ਜਿਹੜੇ ਨੇੜੇ ਰਸੋਈਏ ਸਨ ਉਹ ਵੀ ਦੱਸ ਦਿੱਤੇ ਵੀ ਫਲਾਣਾ ਰਸੋਈਆ ਖੜਾ ਸੀ ਤੇਰਾ, ਜਿਹਨੇ ਤੇਰੇ ਵਾਸਤੇ ਪਕਵਾਨ ਬਣਾਏ, ਤੇਰੇ ਵਾਸਤੇ ਮਾਸ ਬਣਾਇਆ, ਚੋਲ ਬਣਾਏ, ਜਾਂ ਤੈਨੂੰ ਇਹ ਫਲ ਲਿਆ ਕੇ ਭੇਟ ਕੀਤੇ, ਉਹ ਜਿਹੜੇ ਪਾਚਕ ਰਸੋਈਏ ਸਨ ਉਹ ਵੀ ਨੇੜੇ ਖੜੇ ਹੋਏ, ਉਹ ਵੀ ਦੱਸ ਦਿੱਤੇ।
ਦਾਸ ਨਿੱਤ ਜੇ ਸੋਗਨ ਵਾਏ,
ਜਿਹੜੇ ਨਾਲ ਸੇਵਾਦਾਰ ਖੜੇ ਸੀ, ਨੌਕਰ ਚਾਕਰ ਖੜੇ ਸਨ, ਖਵਾਉਣ ਵਾਲੇ, ਕੋਈ ਭਾਂਡੇ ਵਰਤਾਉਣ ਵਾਲਾ, ਕੋਈ ਚੁੱਕਣ ਵਾਲਾ, ਉਹ ਸਾਰਿਆਂ ਦਾ ਜ਼ਿਕਰ ਕਰਕੇ ਬਾਬਾ ਰਾਮ ਰਾਏ ਜੀ ਨੇ ਦੱਸ ਦਿੱਤਾ ਵੀ ਆਹ ਤੇਰੇ ਨੌਕਰ ਖੜੇ ਸੀ, ਫਲਾਣਾ ਦਾਸ ਤੇਰਾ ਤੇਰੇ ਕੋਲ ਖੜਾ ਸੀ, ਫਲਾਣਾ ਦਾਸ ਤੈਨੂੰ ਪੱਖਾ ਝੱਲ ਰਿਹਾ ਸੀ, ਏਦਾਂ ਤੈਨੂੰ ਫਲਾਣਾ ਦਾਸ ਆਹ ਚੀਜ਼ ਵਰਤਾ ਰਿਹਾ ਸੀ। ਕੱਲੀ ਕੱਲੀ ਗੱਲ ਮਾਨੋ ਜਿਵੇਂ ਬਾਬਾ ਰਾਮ ਰਾਏ ਜੀ ਕੋਲ ਹੀ ਹੋਣ ਤੇ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਸਾਰਾ ਕੁਝ ਵੇਖਿਆ ਹੋਵੇ। ਖਾਲਸਾ ਜੀ, ਜਿਹੜਾ ਇਹ ਦ੍ਰਿਸ਼ਮਾਨ ਪਸਾਰਾ ਹੈ, ਇਹਦੇ ਵਿਚ ਆਉਣ ਵਾਲੇ ਸਮੇਂ ਚ ਕੀ ਘਟਣਾ ਹੈ, ਉਹਦੀ ਮੂਰਤ ਉਹਦੀ ਤਸਵੀਰ ਪਹਿਲਾਂ ਛਪ ਜਾਂਦੀ ਹੈ, ਪਹਿਲਾਂ ਬਣ ਜਾਂਦੀ ਹੈ। ਔਰ ਦੂਜਾ ਇਹ ਵੀ ਹੈ ਕਿ ਜੋ ਪਹਿਲਾਂ ਹੋ ਚੁੱਕਾ ਹੈ ਉਹਦੀ ਤਸਵੀਰ ਵੀ ਇਸ ਵਰਤਮਾਨ ਅਜੋਕੇ ਸਮੇਂ ਵਿਚ ਜੋ ਅਸੀਂ ਦ੍ਰਿਸ਼ਮਾਨ ਪਸਾਰਾ ਵੇਖ ਰਹੇ ਹਾਂ ਇਹਦੇ ਵਿਚ ਉਹ ਵੀ ਤਸਵੀਰ ਨਜ਼ਰ ਆਉਂਦੀ। ਪਰ ਇਹਦੇ ਵਾਸਤੇ ਉਹ ਦਿਵਿਆ ਦ੍ਰਿਸ਼ਟੀ ਦੀ ਲੋੜ ਹੈ, ਜਿਹੜੀ ਦਿਵਿਆ ਦ੍ਰਿਸ਼ਟੀ ਬਾਬਾ ਰਾਮ ਰਾਏ ਜੀ ਦੇ ਪਾਸ ਸੀ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਉਨ੍ਹਾਂ ਨੂੰ ਇਹ ਦਿਵਿਆ ਦ੍ਰਿਸ਼ਟੀ ਮਿਲੀ ਸੀ। ਇਹਨੂੰ ਦਿਵਿਆ ਦ੍ਰਿਸ਼ਟੀ ਕਹਿੰਦੇ ਨੇ, ਦੇਵ ਦ੍ਰਿਸ਼ਟੀ, ਜਿਹਦੇ ਨਾਲ ਆਉਣ ਵਾਲੇ ਸਮੇਂ ਬਾਰੇ ਵੀ ਵੇਖ ਲੈਣਾ ਜਾਂ ਪਿੱਛੇ ਜੋ ਬੀਤ ਚੁੱਕਾ ਹੋ ਚੁੱਕਾ ਉਹ ਕੀ ਹੋਇਆ ਉਹ ਵੀ ਵੇਖ ਲੈਣਾ। ਇਸ ਤਰ੍ਹਾਂ ਦਾ ਇਹ ਸਾਰਾ ਪਸਾਰਾ, ਕਿਉਂਕਿ ਅੱਜ ਕੱਲ ਜਿਹੜੀ ਸਾਇੰਸ ਨੇ ਤਰੱਕੀ ਕੀਤੀ ਹੈ, ਪਿੱਛੇ ਜੋ ਕੁਝ ਹੋਣਾ ਹੁੰਦਾ ਜਾਂ ਹੋ ਗਿਆ ਹੁੰਦਾ ਉਹਦਾ ਕੈਮਰਿਆਂ ਦੇ ਵਿਚ ਆਪਾਂ ਸਾਰਾ ਕੁਝ ਰਿਕਾਰਡ ਕਰ ਲੈਂਦੇ, ਜਦੋਂ ਚਾਹੇ ਮਰਜ਼ੀ ਵੇਖ ਲੈਂਦੇ। ਪਰ ਹਾਲੇ ਤੱਕ ਸ਼ਾਇਦ ਇਹੋ ਜਿਹੇ ਕੈਮਰੇ ਨਹੀਂ ਬਣੇ ਜਿਹੜੇ ਆਉਣ ਵਾਲੇ ਸਮੇਂ ਵਿਚ ਕੀ ਹੋਣਾ ਉਹਨੂੰ ਰਿਕਾਰਡ ਕਰ ਸਕਣ, ਉਹਨੂੰ ਜਾਣ ਸਕਣ। ਪਰ ਦਿਵਿਆ ਦ੍ਰਿਸ਼ਟੀ ਵਾਲੇ ਮਹਾਂਪੁਰਖਾਂ ਦੇ ਕੋਲ ਜੋ ਬੀਤ ਚੁੱਕਾ ਸਮੇਂ ਵਿਚ ਜੋ ਹੋ ਚੁੱਕਾ ਉਨ੍ਹਾਂ ਕੋਲ ਰਿਕਾਰਡਡ ਹੋ ਜਾਂਦਾ ਸਾਰਾ ਕੁਝ, ਸਾਰੀ ਪ੍ਰਕਿਰਤੀ ਵਿਚ ਉਹ ਵੇਖ ਲੈਂਦੇ ਨੇ। ਔਰ ਉਨ੍ਹਾਂ ਕੋਲ ਇਹ ਵੀ ਦ੍ਰਿਸ਼ਟੀ ਹੁੰਦੀ ਹੈ ਕਿ ਆਉਣ ਵਾਲੇ ਸਮੇਂ ਚ ਕੀ ਹੋਣਾ ਉਹ ਵੀ ਉਹ ਵੇਖ ਲੈਂਦੇ ਨੇ। ਬਾਬਾ ਰਾਮ ਰਾਏ ਜੀ ਨੇ ਇਸ ਤਰ੍ਹਾਂ ਸਾਰਾ ਕੁਝ ਦੱਸ ਦਿੱਤਾ ਮਾਨੋ ਜਿਵੇਂ ਉਨ੍ਹਾਂ ਨੇ ਆਪ ਅੱਖਾਂ ਨਾਲ ਸਾਰਾ ਕੁਝ ਵੇਖਿਆ ਹੁੰਦਾ। ਉਹਦੇ ਕੱਲੇ ਕੱਲੇ ਨੌਕਰ ਬਾਰੇ ਵੀ ਦੱਸ ਦਿੱਤਾ ਵੀ ਔਰੰਗਜ਼ੇਬ ਜਦੋਂ ਤੂੰ ਖਾਣਾ ਖਾ ਰਿਹਾ ਸੀ ਆਹ ਨੌਕਰ ਤੇਰੇ ਨੇੜੇ ਖੜਾ ਸੀ, ਆਹ ਰਸੋਈਆ ਤੈਨੂੰ ਲੰਗਰ ਵਰਤਾ ਰਿਹਾ ਸੀ, ਇਹਦਾ ਇਹ ਨੌਕਰ ਤੈਨੂੰ ਪੱਖਾ ਝੱਲ ਰਿਹਾ ਸੀ। ਕੱਲੇ ਕੱਲੇ ਨੌਕਰ ਬਾਰੇ ਵੀ ਬਾਬਾ ਰਾਮ ਰਾਏ ਜੀ ਨੇ ਦੱਸ ਦਿੱਤਾ।
ਬਾਸਨ ਧਰੇ ਅਗਾਰੀ ਜੇਤੇ,
ਇੱਥੋਂ ਤੱਕ ਕੇ ਜਿਹੜੇ ਬਰਤਨ ਅੱਗੇ ਰੱਖੇ ਸੀ ਕਿੰਨੇ ਕੁ ਬਰਤਨ ਰੱਖੇ ਸੀ, ਥਾਲ ਕਿਹੜਾ ਸੀ ਉਹਦੇ ਵਿਚ ਜਿਹੜੀਆਂ ਕਟੋਰੀਆਂ ਨੇ ਉਹ ਚਾਂਦੀ ਦੀਆਂ ਸਨ ਸੋਨੇ ਦੀਆਂ ਸਨ, ਬਰਤਨ ਕਿਹੜੇ ਕਿਹੜੇ ਅੱਗੇ ਪਏ ਹੋਏ ਸੀ ਉਹ ਵੀ ਦੱਸ ਦਿੱਤੇ।
ਭਿੰਨ ਭਿੰਨ ਪਾਖੇ ਤਵ ਚੇਤੇ,
ਕੱਲੇ ਕੱਲੇ ਬਰਤਨ ਬਾਰੇ ਵੀ ਦੱਸਿਆ ਵੀ ਆਹ ਬਰਤਨ ਚ ਆਹ ਮਾਸ ਪਾਇਆ ਹੋਇਆ ਸੀ, ਆਹ ਬਰਤਨ ਚ ਆਹ ਮਾਸ ਪਾਇਆ ਹੋਇਆ ਸੀ, ਆਹ ਬਰਤਨ ਦੇ ਵਿਚ ਤੂੰ ਆਹ ਚੋਲ ਪਾਏ ਹੋਏ ਸਨ, ਕੱਲੇ ਕੱਲੇ ਗੱਲ। ਔਰੰਗਜ਼ੇਬ ਨੇ ਤਾਂ ਸਿਰਫ ਪੁੱਛਿਆ ਹੀ ਸੀ ਨਾ ਵੀ ਖਾਣਾ ਮੈਂ ਕਿਹੜਾ ਖਾਧਾ ਦੱਸੋ, ਕਿੰਨੇ ਪ੍ਰਕਾਰ ਦਾ ਮਾਸ ਖਾਧਾ। ਬਾਬਾ ਰਾਮ ਰਾਏ ਜੀ ਨੇ ਸਾਰਾ ਕੁਝ ਹੀ ਦੱਸ ਦਿੱਤਾ ਜੋ ਕੁਝ ਉਥੇ ਵਰਤਿਆ, ਕਹਿੰਦੇ ਜਿਹੜੇ ਇਹਦੇ ਬਰਤਨ ਸਨ ਉਹ ਬਰਤਨ ਤੱਕ ਵੀ ਗਿਣਤੀ ਕਰਕੇ ਦੱਸ ਦਿੱਤੇ ਵੀ ਆਹ ਬਰਤਨ ਤੇਰੇ ਅੱਗੇ ਪਏ ਸਨ,
ਥੋੜਾ ਸੋ ਕਹਿ ਦੇਣ,
ਜਿਹੜਾ ਥੋੜਾ ਖਾਧਾ ਉਹ ਵੀ ਦੱਸ ਦਿੱਤਾ ਹੈ।
ਅਪਰ ਸੁਨਾਏ ਗ੍ਰਾਸ ਜੇ ਕੀ,
ਹੋਰ ਵੀ ਜਿਹੜਾ ਕਈਆਂ ਦੀ ਤਾਂ ਸਿਰਫ ਗ੍ਰਾਹੀਆਂ ਲੈ ਕੇ ਮੂੰਹ ਚ ਪਾ ਕੇ ਹੀ ਵੇਖਿਆ ਸੀ, ਇਹਨੇ ਸਵਾਦ ਹੀ ਵੇਖਿਆ ਸੀ ਕਿ ਕਿਹੜੀ ਚੀਜ਼ ਦਾ ਸਵਾਦ ਕਿਹੋ ਜਿਹਾ, ਉਹ ਵੀ ਬਾਬਾ ਰਾਮ ਰਾਏ ਜੀ ਨੇ ਦੱਸ ਦਿੱਤਾ।
ਇਸ ਪ੍ਰਕਾਰ ਜਬ ਦਿਓ ਬਤਾਏ, ਸੁਣ ਸੁਣ ਸ਼ਾਹ ਸਭਾ ਬਿਸਮਾਏ,
ਏਦਾਂ ਜਦੋਂ ਬਾਬਾ ਰਾਮ ਰਾਏ ਜੀ ਨੇ ਸਾਰਾ ਕੁਝ ਦੱਸ ਦਿੱਤਾ, ਔਰੰਗਜ਼ੇਬ ਦੇ ਸਮੇਤ ਜਿੰਨੀ ਕਚਹਿਰੀ ਸੀ ਜਿੰਨੀ ਸਭਾ ਸੀ ਸਾਰੇ ਸੁਣ ਸੁਣ ਕੇ ਹੈਰਾਨ ਹੋ ਗਏ, ਦੰਗ ਹੋ ਗਏ ਵੀ ਜਿੱਧਰੋਂ ਮਰਜ਼ੀ ਪੁੱਛ ਲੋ ਹਰ ਪਾਸਿਓ ਬਾਬਾ ਰਾਮ ਰਾਏ ਜੀ ਕਿਸੇ ਵੀ ਤਰੀਕੇ ਨਾਲ ਸਾਡੇ ਕਾਬੂ ਨਹੀਂ ਆਉਂਦੇ, ਕੁਝ ਪੁੱਛ ਲੋ ਹਰ ਇਕ ਚੀਜ਼ ਦਾ ਜਵਾਬ ਇਨ੍ਹਾਂ ਦੇ ਕੋਲ, ਹਰ ਇਕ ਸਵਾਲ ਦਾ ਜਵਾਬ ਇਨ੍ਹਾਂ ਦੇ ਕੋਲੋਂ ਪ੍ਰਾਪਤ ਹੁੰਦਾ ਹੈ।
ਮਨੋ ਨਿਕਟ ਬੈਠੇ ਇਨ ਗਨੇ,
ਮਾਨੋ ਜਿਵੇਂ ਕੋਲ ਹੀ ਬੈਠੇ ਸੀ ਵੀ ਔਰੰਗਜ਼ੇਬ ਨੇ ਜਦੋਂ ਖਾਣਾ ਖਾਧਾ ਏਦਾਂ ਜਾਪਦਾ ਮਾਨੋ ਜਿਵੇਂ ਕੋਲ ਹੀ ਬੈਠੇ ਸੀ ਤੇ ਕੱਲੀ ਕੱਲੀ ਚੀਜ਼ ਗਿਣ ਰਹੇ ਸੀ, ਵੇਖ ਕੇ ਮਾਨੋ ਜਿਵੇਂ ਕਾਗਜ਼ ਦੇ ਉੱਤੇ ਲਿਖ ਰਹੇ ਸਨ। ਜਿਵੇਂ ਜਿਵੇਂ ਔਰੰਗਜ਼ੇਬ ਨਾਲ ਵਰਤਿਆ ਜਿਵੇਂ ਜਿਵੇਂ ਉਹਨੇ ਖਾਣਾ ਖਾਧਾ ਉਸੇ ਤਰ੍ਹਾਂ ਹੀ ਵਰਣਨ ਕਰਕੇ ਬਾਬਾ ਰਾਮ ਰਾਏ ਜੀ ਨੇ ਦੱਸਿਆ ਹੈ।
ਸ਼ਕਤ ਕੁਝ ਲਖੀ ਨਾ ਜਾਏ,
ਪਤਾ ਨੀ ਕਿੱਡੀ ਵੱਡੀ ਸ਼ਕਤੀ ਦੇ ਮਾਲਕ ਨੇ ਰਾਮ ਰਾਏ ਜੀ, ਜਿਹੜੀ ਸ਼ਕਤੀ ਦਾ ਪਤਾ ਹੀ ਨਹੀਂ ਕਿ ਕਿੱਡੀ ਵੱਡੀ ਸ਼ਕਤੀ ਦੇ ਮਾਲਕ ਹੋਣਗੇ। ਖਾਲਸਾ ਜੀ ਤਾਂ ਥੋੜੀ ਜਿਹੀ ਬੂੰਦ ਮਾਤਰ ਸ਼ਕਤੀ ਦਿੱਤੀ ਹੈ ਗੁਰੂ ਹਰ ਰਾਏ ਸਾਹਿਬ ਨੇ ਰਾਮ ਰਾਏ ਨੂੰ। ਸਤਿਗੁਰੂ ਜੀ ਤਾਂ ਐਸੀਆਂ ਸ਼ਕਤੀਆਂ ਦੇ ਸਮੁੰਦਰ ਨੇ, ਸਿਰਫ ਬੂੰਦ ਮਾਤਰ ਸ਼ਕਤੀ ਦਿੱਤੀ ਹੈ ਰਾਮ ਰਾਏ ਨੂੰ, ਤੇ ਉਹ ਬੂੰਦ ਮਾਤਰ ਸ਼ਕਤੀ ਵੀ ਔਰੰਗਜ਼ੇਬ ਤੇ ਔਰੰਗਜ਼ੇਬ ਦੇ ਅਹਿਲਕਾਰਾਂ ਨੂੰ ਇਸ ਤਰ੍ਹਾਂ ਲੱਗਦੀ ਹੈ ਕਿ ਕਿੱਡੀ ਵੱਡੀ ਤਾਕਤ ਦੇ ਮਾਲਕ ਨੇ। ਹੁਣ ਜਿਹੜੀ ਸ਼ਕਤੀ ਦੇ ਮਾਲਕ ਸਤਿਗੁਰੂ ਜੀ ਨੇ ਉਹ ਤਾਂ ਅੰਦਾਜ਼ਾ ਵੀ ਨਹੀਂ ਲਾ ਸਕਣਗੇ ਵੀ ਉਹ ਕਿੰਨੀ ਸ਼ਕਤੀ ਦੇ ਮਾਲਕ ਹੋਣਗੇ। ਉੱਥੇ ਹੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕੁਦਰਤ ਕਵਣ ਕਹਾ ਵਿਚਾਰ, ਹੇ ਪ੍ਰਭੂ ਤੇਰੀ ਕੁਦਰਤ ਸ਼ਕਤੀ ਕਿਤਨੀ ਕੁ ਹੈ ਉਹਦੇ ਬਾਰੇ ਮੈਂ ਵਿਚਾਰ ਕਰਕੇ ਨਹੀਂ ਦੱਸ ਸਕਦਾ, ਕੀ ਵਿਚਾਰ ਕਹਾਂ ਕਿ ਤੂੰ ਕਿੱਡੀ ਵੱਡੀ ਕੁਦਰਤ ਦਾ ਕਿੱਡੀ ਵੱਡੀ ਤਾਕਤ ਦਾ ਮਾਲਕ ਹੈ। ਕਹਿੰਦੇ ਏਡਾ ਵੱਡਾ ਮਾਲਕ ਹੈ ਕਿ ਵਾਰਿਆ ਨਾ ਜਾਵਾ ਇੱਕ ਵਾਰ, ਕਿ ਮੈਂ ਇੱਕ ਵਾਰ ਵੀ ਤੇਰੇ ਤੋਂ ਵਾਰੇ ਵਾਰੇ ਨਹੀਂ ਜਾ ਸਕਦਾ। ਤੇਰਾ ਸਰੂਪ ਹੀ ਇਤਨਾ ਵੱਡਾ, ਤੇਰੀ ਸ਼ਕਤੀ ਇਤਨੀ ਵੱਡੀ ਹੈ ਕਿ ਮੈਂ ਇੱਕ ਵਾਰ ਵੀ ਤੇਰੇ ਤੋਂ ਵਾਰੇ ਵਾਰੇ ਨਹੀਂ ਜਾ ਸਕਦਾ। ਗੁਰੂ ਹਰਿਰਾਏ ਸਾਹਿਬ ਦੀ ਸ਼ਕਤੀ ਨੂੰ ਤੇ ਗਿਣਨਾ ਹੀ ਇੱਥੇ ਅਸੰਭਵ ਹੈ। ਇਹ ਕਹਿੰਦੇ ਨੇ ਜਿੰਨੇ ਅਹਿਲੀਏ ਨੇ, ਜਿੰਨੇ ਉਥੇ ਅਫਸਰ ਨੇ ਔਰੰਗਜ਼ੇਬ ਦੇ, ਕਹਿੰਦੇ ਏਡੀ ਵੱਡੀ ਸ਼ਕਤੀ ਹੈ ਰਾਮ ਰਾਏ ਦੀ ਕਿ ਉਹ ਜਾਣੀ ਨਹੀਂ ਜਾ ਸਕਦੀ।
ਨੌਰੰਗ ਸੁਣ ਸੁਣ ਹਰ ਕੇ ਉਪਾਏ,
ਨੌਰੰਗਾ ਸੁਣ ਸੁਣ ਕੇ ਖੁਸ਼ ਹੁੰਦਾ। ਜਦੋਂ ਲੋਕ ਉਪਮਾ ਕਰਦੇ ਨੇ, ਨੌਰੰਗਾ ਸੁਣਦਾ ਤੇ ਸੁਣ ਕੇ ਖੁਸ਼ ਹੁੰਦਾ ਹੈ।
ਹੁਣ ਫਲ ਖੈ ਬੇਗੀ ਬੋ ਬਾਤ,
ਤੇਰੇ ਦੇ ਫਲ ਖਾਣ ਦੀ ਗੱਲ ਉਹ ਚੱਲ ਪਈ ਵੀ ਇਹਨੇ ਫਲ ਕਿਹੜੇ ਕਿਹੜੇ ਖਾਧੇ, ਖਾਣਾ ਖਾਣ ਤੋਂ ਬਾਅਦ ਫਿਰ ਇਹਨੇ ਫਲ ਖਾਧੇ ਸੀ, ਫਲ ਕਿਹੜੇ ਕਿਹੜੇ ਖਾਧੇ, ਉਹਨਾਂ ਫਲਾਂ ਦੀ ਗੱਲ ਚੱਲ ਪਈ।
ਸਭਾ ਵਿਖੇ ਪਰ ਬਿਰਤਿਓ ਬਿਰਤਾਂਤ,
ਸਾਰੀ ਸਭਾ ਦੇ ਵਿੱਚ ਫਲਾਂ ਦੀ ਗੱਲ ਚੱਲ ਪਈ। ਜਦੋਂ ਫਲਾਂ ਦੀ ਗੱਲ ਸੁਭਾਵਕ ਹੈ, ਜੇ ਪੰਜ ਸੱਤ ਬੰਦੇ ਬੈਠੇ ਹੋਣ ਤੇ ਇੱਕ ਗੱਲ ਚੱਲ ਪਏ ਨਾ, ਫਿਰ ਪੰਜੇ ਸੱਤੇ ਬੰਦੇ ਉਸੇ ਗੱਲ ਦੇ ਉੱਤੇ ਹੀ ਬੋਲਦੇ, ਦੂਜਾ ਵੀ ਉਸੇ ਦੇ ਉਦਾਹਰਣ ਦਿੰਦਾ, ਤੀਜਾ ਵੀ ਉਹੀ ਜੀ ਉਦਾਹਰਣ, ਚੌਥਾ ਵੀ, ਪੰਜਵਾਂ ਵੀ, ਸਾਰੇ ਉਹੀ ਇੱਕੋ ਗੱਲ ਦੇ ਉੱਤੇ ਫਿਰ ਕਈ ਪ੍ਰਮਾਣ ਦੇਣ ਲੱਗ ਪੈਂਦੇ। ਔਰੰਗਜ਼ੇਬ ਦੀ ਸਭਾ ਚ ਜਦੋਂ ਫਲਾਂ ਦੀ ਗੱਲ ਚੱਲੀ ਤੇ ਫਿਰ ਫਲਾਂ ਦੀ ਗੱਲ ਚੱਲ ਪਈ ਜੀ, ਫਲਾਣਾ ਫਲ ਬੜਾ ਸਿਹਤ ਲਈ ਵਧੀਆ ਹੁੰਦਾ, ਅਮਕਾ ਫਲ ਖਾਈਏ ਤੇ ਸਰੀਰ ਵਾਸਤੇ ਬੜਾ ਵਧੀਆ, ਪੇਟ ਵਾਸਤੇ ਬੜਾ ਵਧੀਆ, ਅੱਖਾਂ ਵਾਸਤੇ ਬੜਾ ਵਧੀਆ, ਏਦਾਂ ਕਹਿੰਦੇ ਫਲਾਂ ਦੀ ਗੱਲ ਚੱਲ ਪਈ।
ਕਿਸ ਫਲੈ ਸਰਾਤ ਭਇਓ,
ਕੋਈ ਕਿਸੇ ਫਲ ਦੀ ਸਲਾਘਾ ਕਰਨ ਲੱਗਾ ਜੀ, ਅੰਬ ਵਰਗੀ ਕੋਈ ਰੀਸ ਨਹੀਂ ਕਰ ਸਕਦਾ। ਅੰਬ ਜਿਹੜਾ ਇਹ ਸਾਰੇ ਫਲਾਂ ਦਾ ਰਾਜਾ ਹੈ। ਕੋਈ ਕਹਿੰਦਾ ਜੀ ਅਮਰੂਦ ਵਰਗਾ ਫਲ ਨਹੀਂ ਹੋਣਾ, ਤੀਜਾ ਕਹਿੰਦਾ ਜੀ ਸੇਬ ਵਰਗਾ ਕੋਈ ਫਲ ਨਹੀਂ ਹੋਣਾ। ਸਾਰੇ ਆਪੋ ਆਪਣੀ ਬਿਰਤੀ ਮੁਤਾਬਕ ਹੁਣ ਜਿਹਨੂੰ ਜਿਹੜਾ ਫਲ ਚੰਗਾ ਲੱਗਦਾ ਸੀ ਉਸੇ ਫਲ ਦੀ ਸਲਾਘਾ ਕਰਨ ਲੱਗੇ।
ਕਿਸੋਂ ਸਵਾਦ ਅਪਰ ਕਹਿ ਦਿਓ,
ਕਿਸੇ ਨੇ ਹੋਰ ਫਲ ਦਾ ਸਵਾਦ ਦੱਸਿਆ ਜੀ, ਫਲਾਣਾ ਫਲ ਜਿਹੜਾ ਸਿਰਫ ਅਮਕੇ ਦੇਸ਼ ਵਿਚ ਹੀ ਮਿਲਦਾ, ਉਹ ਕਦੇ ਕਦੇ ਇਧਰ ਆਉਂਦਾ ਭਾਰਤ ਖੰਡ ਦੇ ਵਿਚ ਖਾਣ ਨੂੰ ਮਿਲਦਾ, ਕਹਿੰਦੇ ਜੀ ਉਹ ਵੀ ਫਲ ਬੜਾ ਸਵਾਦੀ ਹੁੰਦਾ ਖਾਣ ਵਿਚ। ਏਦਾਂ ਫਲਾਂ ਦੀ ਗੱਲ ਚੱਲ ਰਹੀ ਹੈ।
ਖਸ਼ਟ ਰਤਨ ਕੇ ਜੇ ਫਲ ਭਿੰਨ ਭਿੰਨ ਸਵਾਦ ਰੋਗੁਨ ਕਾ,
ਛੇ ਰੁੱਤਾਂ ਹੁੰਦੀਆਂ ਨੇ ਸਾਲ ਵਿਚ ਤੇ ਛੇ ਰੁੱਤਾਂ ਦੇ ਵਿਚ, ਛੇ ਰੁੱਤਾਂ ਦੇ ਵਿਚ ਵੱਖੋ ਵੱਖਰੇ ਫਲ ਹੁੰਦੇ ਨੇ। ਹਰ ਇਕ ਰੁੱਤ ਦੇ ਰੁੱਤ ਰੁੱਤ ਦਾ ਫਲ ਹੁੰਦਾ ਤੇ ਹਰ ਇਕ ਰੁੱਤ ਦਾ ਜਿਹੜਾ ਫਲ ਹੁੰਦਾ ਉਹਦੇ ਗੁਣ ਕਹਿਣ ਲੱਗ ਪਏ ਜੀ। ਬਸੰਤ ਰੁੱਤ ਵਿਚ ਆਹ ਜਿਹੜਾ ਫਲ ਹੁੰਦਾ ਵਧੀਆ ਹੁੰਦਾ, ਜਾਂ ਆ ਗਰਮੀਆਂ ਦੀ ਰੁੱਤ ਵਿਚ ਵਰਖਾ ਰੁੱਤ ਵਿਚ ਅੰਬ ਹੁੰਦਾ ਬੜਾ ਵਧੀਆ ਹੁੰਦਾ। ਏਦਾਂ ਸਾਰੇ ਰੁੱਤਾਂ ਦੇ ਜਿਹੜੇ ਵੱਖੋ ਵੱਖਰੇ ਫਲ ਨੇ, ਅੱਜ ਕੱਲ ਤਾਂ ਛੇ ਰੁੱਤਾਂ ਦੇ ਫਲ ਜਦੋਂ ਚਾਹੇ ਮਰਜ਼ੀ ਲੈ ਲਓ ਮਿਲ ਜਾਂਦੇ ਨੇ। ਜਿਹੜੇ ਸਰਦੀਆਂ ਦੇ ਫਲ ਨੇ ਉਹ ਗਰਮੀਆਂ ਚ ਮਿਲ ਜਾਂਦੇ ਨੇ, ਗਰਮੀਆਂ ਦੇ ਫਲ ਜਿਹੜੇ ਨੇ ਉਹ ਸਰਦੀਆਂ ਚ ਮਿਲ ਜਾਂਦੇ ਨੇ। ਸਟੋਰ ਇਹੋ ਜਿਹੇ ਬਣ ਗਏ ਜਿੱਥੇ ਸਾਂਭ ਕੇ ਰੱਖੇ ਜਾਂਦੇ ਨੇ। ਪਰ ਉਹਨਾਂ ਸਮਿਆਂ ਚ ਰੁੱਤ ਰੁੱਤ ਦਾ ਹੀ ਫਲ ਹੁੰਦਾ ਸੀ, ਜਿਹੜਾ ਰੁੱਤ ਬਾਅਦ ਹੀ ਸਾਲ ਬਾਅਦ ਹੀ ਖਾਣ ਨੂੰ ਮਿਲਦਾ ਸੀ। ਤੇ ਜੇ ਅੰਬ ਆਇਆ ਤੇ ਅੰਬ ਸਾਲ ਬਾਅਦ ਹੀ ਮਿਲਣਾ ਜਦੋਂ ਅੰਬ ਦੀ ਰੁੱਤ ਹੈ, ਜੇ ਸੇਬ ਹੈ ਤੇ ਉਹ ਵੀ ਸਾਲ ਬਾਅਦ ਹੀ ਮਿਲਣਾ ਜਦੋਂ ਸੇਬ ਦੀ ਰੁੱਤ ਹੋਣੀ। ਇਸ ਤਰ੍ਹਾਂ ਦੇ ਫਲ ਹੋਇਆ ਕਰਦੇ ਸੀ। ਹੁਣ ਉਹ ਲੋਕ ਜਿੰਨੇ ਵੀ ਬੈਠੇ ਨੇ ਔਰੰਗਜ਼ੇਬ ਦੀ ਕਚਹਿਰੀ ਚ, ਸਾਰੇ ਗੱਲਾਂ ਕਰ ਰਹੇ ਨੇ ਜਿਹੜੇ ਛੇ ਰੁੱਤਾਂ ਦੇ ਫਲ ਨੇ ਉਹਨਾਂ ਦੇ ਸਵਾਦ ਔਰ ਉਹਨਾਂ ਦੇ ਗੁਣ ਦੱਸਦੇ ਨੇ।
ਤਬ ਮੁਸਕਾਵਤੀ ਛਾ ਬਖਾਨਾ, ਸੁਣੋ ਗੁਰੂ ਸੁਤ ਅਜ਼ਮਤਵਾਨਾ।
ਉਸ ਵੇਲੇ ਬਾਦਸ਼ਾਹ ਮੁਸਕਰਾ ਪਿਆ ਜਦੋਂ ਸਾਰੇ ਫਲਾਂ ਦੀ ਗੱਲ ਕਰਨ ਲੱਗ ਪਏ, ਕੋਈ ਕਿਹੜੇ ਫਲ ਬਾਰੇ ਦੱਸੇ, ਕੋਈ ਕਿਹੜੇ ਫਲ ਬਾਰੇ। ਜਦੋਂ ਏਦਾਂ ਦੀ ਸਭਾ ਲੱਗੀ ਹੁੰਦੀ ਫਿਰ ਹਰ ਇੱਕ ਬੰਦਾ ਆਪਣੀ ਜਾਣਕਾਰੀ ਦੱਸਦਾ ਵੀ ਮੈਂ ਸਾਰਿਆਂ ਨਾਲੋਂ ਜ਼ਿਆਦਾ ਜਾਣਦਾ, ਮੈਂ ਵੀ ਕੁਝ ਚੁੱਪ ਕਿਉਂ ਬਾਹਾਂ, ਜੇ ਮੈਨੂੰ ਇਹਦੇ ਬਾਰੇ ਪਤਾ ਤਾਂ ਮੈਂ ਵੀ ਬੋਲਾਂ। ਹਰ ਇੱਕ ਬੰਦਾ ਫਿਰ ਇਹੀ ਚਾਹੁੰਦਾ ਵੀ ਮੈਂ ਵੀ ਕੁਝ ਬੋਲਾਂ। ਤੇ ਔਰੰਗਜ਼ੇਬ ਉਸ ਵੇਲੇ ਹੱਸ ਪਿਆ ਤੇ ਹੱਸ ਕੇ ਬਾਬਾ ਰਾਮ ਰਾਏ ਜੀ ਨੂੰ ਕਹਿੰਦਾ, ਬਾਬਾ ਜੀ ਤੁਸੀਂ ਤਾਂ ਅਜ਼ਮਤਵਾਨ ਪੁਰਖ ਹੋ, ਤੁਸੀਂ ਕਰਾਮਾਤੀ ਪੁਰਖੋ, ਤੁਹਾਡੇ ਚ ਸਾਰੀਆਂ ਅਜ਼ਮਤਾਂ ਕਰਾਮਾਤਾਂ ਹਨ।
ਤੁਮ ਸਮਾਨ ਮੈਂ ਅਪਰ ਨਾ ਜਾਣਾ,
ਤੁਹਾਡੇ ਸਮਾਨ ਮੈਂ ਕਿਸੇ ਹੋਰ ਨੂੰ ਨਹੀਂ ਜਾਣਿਆ। ਤੁਹਾਡੀ ਮਹਿਮਾ ਬਾਬਾ ਰਾਮ ਰਾਏ ਜੀ ਤੁਹਾਨੂੰ ਹੀ ਬਣਾਉਂਦੀ, ਤੁਹਾਡੇ ਸਮਾਨ ਤੁਹਾਡੇ ਬਰਾਬਰ ਮੈਂ ਹੋਰ ਕਿਸੇ ਨੂੰ ਨਹੀਂ ਜਾਣਿਆ।
ਜੋ ਕਰੋ ਤੁਮ ਮੈਂ ਬਿਮਾਨਾ,
ਜੋ ਚਾਹੇ ਮਰਜ਼ੀ ਤੁਸੀਂ ਕਰ ਸਕਦੇ ਹੋ, ਤੁਹਾਡੇ ਵਾਸਤੇ ਕੋਈ ਵੀ ਕੰਮ ਔਖਾ ਨਹੀਂ। ਜੋ ਚਾਹੇ ਮਰਜ਼ੀ ਕਰ ਸਕਦੇ ਹੋ, ਜੋ ਚਾਹੇ ਮਰਜ਼ੀ ਤੁਸੀਂ ਬਣਾ ਸਕਦੇ ਹੋ।
ਇੱਕ ਅਬ ਲਾਖਾ ਮੁਝ ਮਨ ਮਾਓ, ਸੋ ਅਬ ਕਹੋ ਆਪ ਕੇ ਪਾਓ।
ਬਾਬਾ ਰਾਮ ਰਾਏ ਜੀ, ਇੱਕ ਅਬ ਲਾਖਾ ਮੇਰੇ ਮਨ ਵਿਚ ਵੀ ਹੈ, ਮੇਰੇ ਮਨ ਤੇ ਪਿੱਛਾ ਹੈ, ਤੇ ਮੈਂ ਆਪਣੇ ਮਨ ਦੀ ਇੱਛਾ ਬਾਬਾ ਜੀ ਤੁਹਾਡੇ ਅੱਗੇ ਜਰੂਰ ਪ੍ਰਗਟ ਕਰਾਂਗਾ, ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ ਮੇਰੀ ਉਹ ਇੱਛਾ ਜਰੂਰ ਪੂਰੀ ਕਰੋਗੇ। ਮੇਰੇ ਮਨ ਦੀ ਇੱਕ ਇੱਛਾ ਹੈ, ਉਹ ਇੱਛਾ ਤੁਸੀਂ ਜਰੂਰ ਪੂਰੀ ਕਰੋਗੇ, ਤੇ ਮੈਂ ਆਪਣੇ ਮਨ ਦੀ ਇੱਛਾ ਤੁਹਾਨੂੰ ਦੱਸਦਾ ਹਾਂ।
ਖਸ਼ਟ ਰੁੱਤਨ ਕੇ ਮੇਵੇ ਜੋਏ,
6 ਰੁੱਤਾਂ ਦੇ ਮੇਵੇ ਨੇ, 6 ਰੁੱਤਾਂ ਦੇ ਵਿਚ ਜਿਹੜੇ ਫਲ ਹੁੰਦੇ ਨੇ,
ਫਲ ਅਰ ਫੁੱਲ ਸਕਲਿਆ ਬਤੇ,
ਜਿਹੜੇ 6 ਰੁੱਤਾਂ ਦੇ ਮੇਵੇ ਨੇ, ਫਲ ਨੇ, ਫੁੱਲ ਨੇ, ਮੇਵੇ ਵੱਖਰੇ ਹੁੰਦੇ ਨੇ, ਫਿਰ ਫਲ ਨੇ, ਫਿਰ 6 ਰੁੱਤਾਂ ਦੇ ਫੁੱਲ ਵੀ ਵੱਖੋ ਵੱਖਰੇ ਹੁੰਦੇ ਨੇ, ਫਲ ਫੁੱਲ ਤੇ ਮੇਵੇ ਹਨ।
ਇੱਕ ਬਾਰੀ ਅਬ ਦਿਖਰਾਵੋ, ਮਨ ਭਾਵਤ ਮੁਝ ਦਿਓ ਖਵਾਵੋ।
ਬਾਬਾ ਜੀ ਮੈਨੂੰ 6 ਰੁੱਤਾਂ ਦੇ ਜਿਹੜੇ ਫਲ ਨੇ, ਫੁੱਲ ਨੇ, ਮੇਵੇ ਨੇ, ਉਹ ਅੱਜ ਹੀ ਪ੍ਰਗਟ ਕਰਕੇ ਵਿਖਾਓ, ਕਿ ਜਿਹੜੇ 6 ਰੁੱਤਾਂ ਚ ਹੁੰਦੇ ਨੇ ਇੱਕੋ ਦਿਨ ਚ ਵਿਖਾ ਦਿਓ। ਕੱਲੇ ਵਿਖਾਓ ਹੀ ਨਾ, ਮੈਨੂੰ ਖਵਾਓ ਵੀ, ਮੈਂ ਉਹ ਖਾਣੇ ਵੀ ਚਾਹੁੰਦਾ। ਹੁਣ ਸੇਬ ਦੀ ਰੁੱਤ ਕਦੋਂ ਆਈ ਤੇ ਕਦੋਂ ਖਾਧਾ, ਮੈਨੂੰ ਅੱਜ ਹੀ ਖਵਾਓ। ਕਹਿੰਦਾ ਜਿਹੜਾ ਫਲ ਉਸ ਵੇਲੇ ਪ੍ਰਾਪਤ ਹੋਣਾ ਹੈ, ਸਰਦ ਰੁੱਤ ਵਿਚ ਜਾ ਕੇ ਪ੍ਰਾਪਤ ਹੋਣਾ, ਮੈਨੂੰ ਹੁਣ ਗਰਮੀਆਂ ਦੀ ਰੁੱਤ ਚ ਖਵਾ ਦਿਓ। ਕਹਿੰਦਾ 6 ਰੁੱਤਾਂ ਦੇ ਜਿਹੜੇ ਫਲ, ਫੁੱਲ ਤੇ ਮੇਵੇ ਨੇ, ਉਹ ਮੈਨੂੰ ਅੱਜ ਹੀ ਵਿਖਾਓ ਤੇ ਫਲਾਂ ਤੇ ਮੇਵਿਆਂ ਦਾ ਸਵਾਦ ਚਖਾਓ।
ਸੁਣ ਸ਼੍ਰੀ ਰਾਮ ਰਾਏ ਬਚ ਭਾਖਾ, ਹਮ ਕਹਿ ਦੇ ਪੂਰ ਅਬ ਲਾਖਾ।
ਸੁਣ ਕੇ ਬਾਬਾ ਰਾਮ ਰਾਏ ਜੀ ਬੋਲੇ, ਕਹਿਣ ਲੱਗੇ, ਅੱਛਾ ਔਰੰਗਜ਼ੇਬ, ਜੇ ਤੇਰੇ ਮਨ ਦੀ ਇਹ ਅਭਿਲਾਖਾ ਹੈ, ਤੇ ਤੇਰੀ ਇਹ ਅਭਿਲਾਖਾ ਵੀ ਪੂਰੀ ਕਰਦੇ ਨੇ। 6 ਰੁੱਤਾਂ ਦੇ ਫਲ ਫੁੱਲ ਵੇਖਣੇ ਨੇ, ਖਾਣੇ ਨੇ, ਤੇ ਤੈਨੂੰ 6 ਰੁੱਤਾਂ ਦੇ ਫਲ ਛਕਾ ਦਿੰਨੇ ਆ, ਜੇ ਤੇਰੇ ਮਨ ਚ ਰੀਝ ਹੈ ਤਾਂ ਪੂਰੀ ਕਰ ਦਿੰਨੇ ਆ।
ਫਲ ਰਸਾਲਿਆ ਦੁੱਖ ਮੰਗਵਾਏ,
ਉਹਨੂੰ ਹਾਲੇ ਅੰਬਾਂ ਦੀ ਰੁੱਤ ਨਹੀਂ ਸੀ, ਹਾਲੇ ਗਰਮੀਆਂ ਸ਼ੁਰੂ ਹੋਈਆਂ ਸਨ, ਤੇ ਅੰਬਾਂ ਦੀ ਹਾਲੇ ਆਮਦ ਹੋਣੀ ਸੀ। ਬਾਬਾ ਜੀ ਨੇ ਉਸੇ ਵੇਲੇ ਆਪਣੀ ਕਲਾ ਨਾਲ ਪਹਿਲਾਂ ਰਸਾਲ ਕਹਿੰਦੇ ਨੇ ਅੰਬ ਨੂੰ, ਅੰਬ ਮੰਗਾ ਕੇ ਅੰਬ ਆਦਿਕ ਹੋਰ ਕਈ ਫਲ ਮੰਗਵਾਏ।
ਸ਼ਾਹ ਅਗਾਰੀ ਭੇਸ ਮੰਦਾਏ,
ਸਾਰੇ ਫਲ ਲਿਆ ਕੇ ਬਾਦਸ਼ਾਹ ਦੇ ਅੱਗੇ ਪ੍ਰਗਟ ਕਰ ਦਿੱਤੇ।
ਨਿਜ ਕਰਤੇ ਗੁਰਸੁਤ ਤਰ ਦੇਤ,
ਆਪਣਾ ਹੱਥ ਆਕਾਸ਼ ਵਿਚ ਲਿਜਾਂਦੇ ਨੇ ਤੇ ਕੋਈ ਨਾ ਕੋਈ ਫਲ ਪ੍ਰਗਟ ਕਰਦੇ ਨੇ, ਉਹ ਪ੍ਰਗਟ ਕਰਕੇ ਬਾਦਸ਼ਾਹ ਔਰੰਗਜ਼ੇਬ ਦੇ ਸਾਹਮਣੇ ਰੱਖ ਦਿੰਦੇ ਨੇ।
ਉਸ ਪ੍ਰਮੋਦ ਸ਼ਾਹ ਸਭ ਲੇਤ,
ਉਧਰ ਔਰੰਗਜ਼ੇਬ ਕੱਲਾ ਕੱਲਾ ਫਲ ਲੈਂਦਾ, ਬੜੀ ਖੁਸ਼ੀ ਦੇ ਨਾਲ, ਬੜੇ ਚਾਓ ਦੇ ਨਾਲ ਉਹ ਫਲ ਪ੍ਰਾਪਤ ਕਰਦਾ।
ਜਾਮਨ ਖਿਰਣੀ ਰੁਚਰ ਖਜੂਰ,
ਫਿਰ ਜਾਮਣਾ ਖਾਧੀਆਂ, ਖਿਰਣੀਆਂ ਤੇ ਸੋਹਣੇ ਜਾਮਣਾ, ਖਿਰਣੀਆਂ, ਖਜੂਰ, ਹੁਣੇ ਵੱਖੋ ਵੱਖਰੀਆਂ ਰੁੱਤਾਂ ਦੇ ਫਲ ਨੇ, ਜਦੋਂ ਜਾਮਣ ਮਿਲਦੇ ਨੇ ਉਦੋਂ ਖਜੂਰ ਨਹੀਂ ਮਿਲਦੇ। ਕਹਿੰਦੇ ਹੁਣ ਉਹ ਖਜੂਰ ਵੀ ਖਵਾਏ ਨੂੰ, ਖਿਰਣੀਆਂ ਵੀ ਖਵਾਈਆਂ, ਜਾਮਣਾ ਵੀ ਖਵਾਈਆਂ।
ਆੜੂ ਅਮਰੂਦ ਫਲ ਰੂਰ,
ਆੜੂ ਖਵਾਏ, ਅਮਰੂਦ ਖਵਾਏ, ਤੇ ਹੋਰ ਵੀ ਜਿਹੜੇ ਚੰਗੇ ਵਧੀਆ ਫੁੱਲ ਫਲ ਨੇ ਉਹ ਫਲ ਨੂੰ ਖਵਾਏ ਤੇ ਵਿਖਾਏ ਨੇ।
ਕਤਲ ਬਦਲ ਅਰ ਸੇਉ ਅਨਾਰ,
ਫਿਰ ਕਟਲ, ਇਹਦੀ ਇੱਕ ਸਬਜ਼ੀ ਬਣਦੀ, ਤਰਕਾਰੀ ਬਣਦੀ, ਉਹ ਕਟਲ ਵੀ ਵਿਖਾਇਆ ਇਹਨੂੰ, ਇਹ ਵੀ ਇੱਕ ਪ੍ਰਕਾਰ ਦਾ ਫਲ ਹੀ ਹੈ। ਫਿਰ ਬਡਲ ਜਿਹਨੂੰ ਕਹਿ ਦਿੰਦੇ ਨੇ, ਸੇਬ, ਅਨਾਰ,
ਖਰਬੂਜੇ, ਖਾਰਕ ਸਹਿਕਾਰ,
ਖਰਬੂਜੇ ਛੁਹਾਰੇ, ਖਾਰਕ ਛੁਹਾਰਿਆਂ ਨੂੰ ਕਹਿ ਦਿੰਦੇ ਨੇ, ਸਹਿਕਾਰ ਆਦਿਕ, ਜਿਹੜੀਆਂ ਸਾਰੀਆਂ ਖਾਣ ਵਾਲੀਆਂ ਵਸਤੂਆਂ ਨੇ, ਇਹ ਜਿਹੜੇ ਮੇਵੇ ਹਨ।
ਸੰਗਤਰੇ ਨਿੰਬੂ ਨੌਰੰਗੀ ਕਦਲੇ,
ਤੇ ਕਹਿੰਦੇ ਸੰਗਤਰੇ ਨਿੰਬੂ ਨੌਰੰਗੀਆਂ,
ਖੋਪਾ ਜ਼ਰਦਾਲੂ ਨਸ਼ਪਾਤੇ,
ਕੇਲੇ, ਅੰਗੂਰ, ਜਿਹੜੇ ਚੰਗੇ ਰੰਗਾਂ ਵਾਲੇ, ਫਿਰ ਖੋਪਾ, ਜ਼ਰਦਾਲੂ ਜਿਹਨੂੰ ਕਹਿ ਦਿੰਦੇ ਨੇ, ਨਾਸਪਤੀਆਂ, ਹੁਣ ਨਾਸਪਤੀਆਂ ਦੀਆਂ ਵੀ ਅੱਗੋਂ ਕਈ ਕਿਸਮਾਂ ਨੇ, ਕਿਸੇ ਨੂੰ ਗੱਭੂ ਕੋਸ਼ਾ ਵੀ ਕਹਿ ਦਿੰਦੇ, ਉਹ ਵੀ ਇੱਕ ਨਾਸਪਤੀ ਦੀ ਕਿਸਮ ਹੈ। ਉਹਦੇ ਵਿੱਚੋਂ ਵੱਖੋ ਵੱਖਰੀਆਂ ਜਿਹੜੀਆਂ ਕਿਸਮਾਂ ਦੀਆਂ ਨਾਸਪਤੀਆਂ ਨੇ ਉਹ ਖਵਾਈਆਂ, ਪੱਥਰ ਨਾਖਾਂ ਲਿਆ ਕੇ ਵਿਖਾਈਆਂ, ਖਵਾਈਆਂ।
ਨਾਖ ਬਦਾਮ ਸਰਸ ਬੂਜਾਤੇ,
ਨਾਖਾਂ ਬਦਾਮ ਜਿਹੜੇ ਰਸ ਵਾਲੇ ਸਨ, ਉਹ ਇਹ ਜਿਹੜੇ ਦਾਖਾਂ ਨੇ ਜਾਂ ਬਦਾਮ ਨੇ ਮੇਵਿਆਂ ਵਿਚ ਆਉਂਦੇ ਨੇ। ਇਹ ਬਹੁਤ ਪ੍ਰਕਾਰ ਦੀਆਂ ਜਾਤੀਆਂ ਦੇ ਜਿਹੜੇ ਮੇਵੇ ਨੇ, ਪਿਸਤਾ ਬਦਾਮ ਆਦਿ, ਇਹ ਵੀ ਵਿਖਾਏ ਤੇ ਖਵਾਏ।
ਬਦਰੀ ਫਲ ਤਰਬੂਜ ਬਟਵੰਕ,
ਬੇਰੀ ਦੇ ਫਲ ਤੇ ਬੇਰ ਵੀ ਭਾਂਤ ਭਾਂਤ ਦੇ, ਵੀ ਨੀ ਇੱਕ ਪ੍ਰਕਾਰ ਦੇ ਬੇਰ, ਕੁਝ ਗਲ ਘੋਟੂ ਬੇਰ ਹੁੰਦੇ ਨੇ, ਕੁਝ ਕਿਹੋ ਜਿਹੇ ਬੇਰ ਹੁੰਦੇ ਨੇ, ਉਹ ਵੱਖੋ ਵੱਖਰੀਆਂ ਕਿਸਮਾਂ ਦੇ ਬੇਰ, ਫਿਰ ਤਰਬੂਜ, ਫੇਰ ਬਟੰਕ ਆਦਿਕ ਜਿਹੜੀਆਂ ਇਹ ਵਸਤੂਆਂ ਨੇ ਖਵਾਈਆਂ ਹਨ।
ਸਰਦੀ ਮੰਗਵਾਏ ਇੱਕ ਅੰਕ,
ਸ਼ਰਧਾ ਕਹਿ ਦਿੰਦੇ ਨੇ, ਪੀਲੇ ਜੇ ਰੰਗ ਦੇ ਆਕਾਰ ਦਾ ਬਣਿਆ ਹੋਇਆ, ਉਹ ਵੀ ਬੇਮੌਸਮਾ ਮੰਗਵਾ ਕੇ ਦਿੱਤਾ।
ਤੁਰਸ਼ ਫਲ ਸੇ ਕੰਧ ਬਿਦਾਰੇ,
ਆ ਜਿਹੜੇ ਖੱਟੇ ਫਲ ਸੇ ਆਦਿਕ ਹੁੰਦੇ ਨੇ, ਉਹ ਸਾਰੇ ਮੰਗਾ ਦਿੱਤੇ ਹਨ।
ਜਿਮੀ ਕੰਧ ਫਲ ਹਰ ਕਿਸ ਬਾਰੇ,
ਜਿਮੀ ਕੰਧ ਆਦਿਕ, ਇਹ ਵੀ ਇੱਕ ਪ੍ਰਕਾਰ ਦਾ ਫਲ ਹੀ ਹੈ, ਭਾਵੇਂ ਦੀ ਸਬਜ਼ੀ ਭਾਜੀ ਬਣਾਉਂਦੇ ਨੇ, ਕਹਿੰਦੇ ਜਿਮੀ ਕੰਧ ਆਦਿਕ ਸਾਰੇ ਫਲ ਹਰੇ ਨੂੰ ਲਿਆ ਕੇ ਵਿਖਾਏ ਨੇ।
ਪਰ ਕਾਂ ਲਗ ਕੇ ਫਲ ਜਾਤੇ, ਸਰੇ ਸ਼ਾ ਆਗੇ ਬਕੇ ਆਤੇ,
ਹੋਰ ਕਿੰਨੇ ਕੁ ਫਲਾਂ ਦੀਆਂ ਜਾਤੀਆਂ ਕਿਸਮਾਂ ਦੱਸੀਏ, ਵੀ ਜਿੰਨੇ ਫਲ ਸਾਰੇ ਹੀ ਪ੍ਰਗਟ ਕਰਕੇ ਵਿਖਾ ਦਿੱਤੇ। ਕਈ ਫਲ ਤਾਂ ਇਹੋ ਜਿਹੇ ਪ੍ਰਦੇਸ਼ਾਂ ਦੇ ਲਿਆ ਕੇ ਵਿਖਾ ਦਿੱਤੇ, ਜਿਹੜੇ ਫਲ ਔਰੰਗਜ਼ੇਬ ਨੇ ਕਦੇ ਵੇਖੇ ਨੀ। ਪੁੱਛਦਾ ਸੀ ਬਾਬੇ ਰਾਮ ਰਾਏ ਨੂੰ, ਮਹਾਰਾਜ ਇਹ ਫਲ ਕਿੱਥੋਂ ਆਇਆ, ਇਹ ਫਲ ਨੂੰ ਕੀ ਕਹਿੰਦੇ ਨੇ? ਕਹਿੰਦੇ ਏਦਾਂ ਭਾਂਤ ਭਾਂਤ ਦੇ ਬਣੇ ਹੋਏ ਫਲ ਉਹ ਬਾਬਾ ਰਾਮ ਰਾਏ ਜੀ ਨੇ ਪ੍ਰਗਟ ਕਰਕੇ ਵਿਖਾਏ।
ਫਲ ਸੁਣੋ ਬਿਦਤਾਏ ਜਿਉ ਜੋ,
ਕਹਿੰਦੇ ਏਦਾਂ ਦੇ ਫਲ ਨੇ ਵੀ ਮਾਨੋ ਹੁਣੇ ਤਾਜੇ ਟੁੱਟ ਕੇ ਆਏ ਨੇ, ਇਹ ਵੀ ਨੀ ਵੀ ਕਈ ਦਿਨਾਂ ਦੇ ਬਾਸੀ ਨੇ, ਤਾਜੇ ਟੁੱਟੇ ਹੋਏ ਫਲ ਨੇ ਜਿਹੜੇ ਹੁਣੇ ਤਾਜੇ ਤਾਜੇ ਆਏ ਨੇ।
ਅਚਰਜ ਹੋਤ ਸਭਨ ਮੈਂ ਤਿਉ ਤਿਉ,
ਸਾਰੇ ਵੇਖ ਵੇਖ ਕੇ ਹੈਰਾਨ ਹੁੰਦੇ, ਜਿਵੇਂ ਜਿਵੇਂ ਬਾਬਾ ਰਾਮ ਰਾਏ ਜੀ ਫਲ ਪ੍ਰਗਟ ਕਰੀ ਜਾਂਦੇ ਨੇ, ਤਿਵੇਂ ਤਿਵੇਂ ਸਾਰੀ ਸਭਾ ਹੈਰਾਨ ਹੋਈ ਜਾ ਰਹੀ ਹੈ।
ਰਿੰਦ ਫਲਨ ਕੋਸ਼ਾ ਅਗਾਰੇ,
ਬਹੁਤ ਸਾਰੇ ਫਲਾਂ ਦੇ ਢੇਰ ਲਾ ਦਿੱਤੇ ਔਰੰਗੇ ਦੇ ਸਾਹਮਣੇ।
ਇਕਤ ਨ ਲਖੀ ਜਾਏ ਮਤ ਹਾਰੇ,
ਵੇਖ ਵੇਖ ਕੇ ਹੈਰਾਨ ਹੋਈ ਜਾਂਦਾ, ਪਰ ਉਹਦੀ ਮਤ ਚ ਸਮਝ ਨਹੀਂ ਆ ਰਹੀ ਕਿ ਇਹ ਫਲ ਆਖਰਕਾਰ ਆ ਕਿੱਥੋਂ ਰਹੇ ਨੇ।
ਬੈਠ ਕਿਤੇ ਤੇ ਇਹ ਮੰਗਵਾਏ, ਇਸ ਬਲਾਇਤ ਮੈਂ ਸੋ ਆਏ,
ਕਹਿੰਦਾ ਵੀ ਇੱਥੇ ਬੈਠੇ ਬੈਠੇ ਹੀ ਸਾਰੇ ਪਾਸੋਂ ਮੰਗਾਈ ਜਾਂਦੇ ਨੇ। ਜਿਹੜੀਆਂ ਖਜੂਰਾਂ ਨੇ ਇਹ ਦੂਰ ਇਲਾਕੇ ਵਿਚ ਹੁੰਦੀਆਂ, ਪੱਛਮ ਦੇ ਇਲਾਕੇ ਦੇ ਵਿਚ ਹੁੰਦੀਆਂ, ਉਸ ਪਾਸੋਂ ਆਉਂਦੀਆਂ ਨੇ। ਇੱਥੇ ਬੈਠੇ ਕਾਬਲ ਕੰਧਾਰ ਦੇ ਜਿਹੜੇ ਫਲ ਨੇ ਇੱਥੇ ਬੈਠੇ ਮੰਗਾਈ ਜਾਂਦੇ ਨੇ, ਪਤਾ ਨੀ ਕਿਵੇਂ ਮੰਗਾਈ ਜਾਂਦੇ ਨੇ। ਹੈਰਾਨ ਹੋ ਰਿਹਾ ਔਰੰਗਜ਼ੇਬ,
ਅਸ਼ਟਰ ਉਤਨ ਕੇ ਉਪਜਨ ਵਾਰੇ, ਇੱਕ ਦਿਨ ਤੇ ਸਭ ਸਭਾ ਨਿਆਰੇ।
ਇਹ ਸਾਰੇ ਫਲ 6 ਰੁੱਤਾਂ ਚ ਪੈਦਾ ਹੁੰਦੇ ਨੇ, ਪਰ ਹੈਰਾਨੀ ਇਸ ਗੱਲ ਦੀ ਹੈ ਕਿ ਜਿਹੜੇ ਸਾਲ ਦੀਆਂ 6 ਰੁੱਤਾਂ ਚ ਪੈਦਾ ਹੁੰਦੇ ਨੇ, ਇਹਨਾਂ ਨੇ ਇੱਕੋ ਦਿਨ ਚ ਹੀ ਵਿਖਾ ਦਿੱਤੇ 6 ਰੁੱਤਾਂ ਦੇ ਫਲ, ਵਿਖਾਏ ਨਹੀਂ ਸਗੋਂ ਪ੍ਰਗਟ ਕਰਕੇ ਖਵਾ ਵੀ ਦਿੱਤੇ ਨੇ, ਉਹਨਾਂ ਦੇ ਰਸ ਵੀ ਵਿਖਾ ਦਿੱਤੇ ਨੇ।
ਅਦਿਕ ਪ੍ਰਸੰਨ ਸ਼ਾਹ ਹੋਏ ਰਹੇ ਹੋ,
ਔਰੰਗਾ ਬੜਾ ਖੁਸ਼ ਹੋਇਆ, ਵੇਖ ਵੇਖ ਕੇ ਹੈਰਾਨ ਹੋਇਆ।
ਸੁਤ ਕੋ ਜਸ ਬੋ ਮੁਖ ਕਹਿ,
ਗੁਰੂ ਪੁੱਤਰ ਬਾਬੇ ਰਾਮ ਰਾਏ ਦਾ ਬੜਾ ਸੁਜਸ ਕਰਨ ਲੱਗਾ।
ਅਦਿਕ ਸਵਾਦ ਜਬ ਲੈ ਕਰ ਖਾਏ, ਬਹੁਤ ਸਰਾਏ ਸਵਾਦ ਸਮਦਾਏ,
ਬਹੁਤੇ ਫਲਾਂ ਦੇ ਰਸ ਲੈ ਕੇ ਔਰੰਗਜ਼ੇਬ ਖਾਣ ਲੱਗਾ। ਜਦੋਂ ਫਲ ਖਾਧੇ, ਫਲ ਦੁਨੀਆਂ ਦੇ ਵਿਚ ਅਲੌਕਿਕ ਰਸਾਂ ਵਾਲੇ ਹੀ ਸੀ, ਉਹੋ ਜਿਹੇ ਫਲ ਉਹਨੇ ਕਦੇ ਪਹਿਲੇ ਖਾਧੇ ਨਹੀਂ ਸੀ। ਸੇਬ ਤਾਂ ਉਹਨੇ ਪਹਿਲਾਂ ਵੀ ਕਈ ਵਾਰ ਖਾਧੇ ਨੇ, ਪਰ ਜਿਹੜਾ ਸੇਬ ਬਾਬਾ ਰਾਮ ਰਾਏ ਜੀ ਨੇ ਮੰਗਾਇਆ, ਇਹਨੇ ਖਾਧਾ, ਉਹੋ ਜਿਹਾ ਰਸ ਇਹਨੇ ਪਹਿਲਾਂ ਨੀ ਕਦੇ ਵੇਖਿਆ। ਕਹਿੰਦਾ ਅਨੋਖਾ ਹੀ ਆ ਇਹਦਾ ਰਸ, ਕੋਈ ਵੀ ਫਲ ਖਾਂਦਾ ਭਾਵੇਂ ਪਹਿਲਾਂ ਖਾਧੇ ਹੋਏ ਨੇ ਉਹਨੇ ਉਹੋ ਜਿਹੇ ਫਲ, ਪਰ ਉਹਨਾਂ ਦੇ ਰਸ ਅਨੋਖੇ ਨੇ, ਰਸ ਲੈ ਕੇ ਫਲ ਖਾਂਦਾ ਹੈ।
ਉਪਬਨ ਫਲ ਅਚੇ ਜੋ ਆਗੇ,
ਬੜੇ ਬਾਗਾਂ ਤੇ ਬਗੀਚਿਆਂ ਦੇ ਬਾਦਸ਼ਾਹ, ਉਹਨੂੰ ਕਿਹੜਾ ਕਮੀ ਸੀ, ਬੜਿਆਂ ਬੜਿਆਂ ਬਾਗਾਂ ਦੇ ਬੜੇ ਬੜੇ ਵਧੀਆ ਜਾਤੀ ਦੇ ਫਾਲੇ ਨੇ ਖਾਧੇ ਨੇ ਪਹਿਲਾਂ,
ਤਿੰਨ ਕੋ ਨਹੀਂ ਸਵਾਦ ਅਸ ਲਾਗੇ,
ਉਹਨਾਂ ਦਾ ਵੀ ਇਹੋ ਜਿਹਾ ਸਵਾਦ ਨਹੀਂ ਹੁੰਦਾ ਬਾਬਾ ਰਾਮ ਰਾਏ ਜੀ ਜਿਨ੍ਹਾਂ ਜਿਹੋ ਜਿਹਾ ਸਵਾਦ ਇਹਨਾਂ ਫਲਾਂ ਦਾ ਹੈ।
ਅਦਕ ਮਦਰਸਾ ਅਰ ਤੁਸ਼ਤਾਏ,
ਬੜੇ ਮਿੱਠੇ ਨੇ, ਜਿਹੜੇ ਖੱਟੇ ਨੇ ਉਹ ਖੱਟੇ ਨੇ, ਜਿਹੜੇ ਮਿੱਠੇ ਨੇ ਉਹਨਾਂ ਵਿਚ ਮਿਠਾਸ ਹੈ।
ਅਜੇ ਅਜੇ ਅਜਾਇਬ ਕਯੋ ਨਾ ਜਾਏ,
ਅਜਾਇਬ ਹੀ ਚੀਜ਼ ਛਕ ਰਿਹਾ ਮੈਂ ਬਾਬਾ ਰਾਮ ਰਾਏ ਜੀ, ਇਹਨਾਂ ਦਾ ਜਿਹੜਾ ਰਸ ਹੈ ਉਹ ਕਹਿਆ ਨਹੀਂ ਜਾਂਦਾ, ਕਹਿਣ ਵਿਚ ਨਹੀਂ ਆਉਂਦਾ।
ਕਤੋਂ ਨਾ ਸ਼ਾਹ ਇਸੇ ਫਲ ਖਾਏ,
ਬਾਦਸ਼ਾਹ ਨੇ ਪਹਿਲਾਂ ਕਦੇ ਇੰਨੇ ਫਲ ਇਕੱਠੇ ਕਰ ਵਾਰ ਨਹੀਂ ਸਨ ਛਕੇ।
ਰੁੱਛੋਂ ਅਚਾ ਦਿਕ ਮਦਰਾਏ,
ਬੜੇ ਮਿੱਠੇ ਫਲ ਹੁਣ ਖਿਰਨੀਆਂ ਖਾਂਦਾ, ਕਦੇ ਸੇਓ ਖਾਂਦਾ, ਕਦੇ ਅਨਾਰ ਖਾਂਦਾ, ਵੱਖੋ ਵੱਖਰੀਆਂ ਭਾਂਤਾਂ ਦੇ ਜਿਹੜੇ ਫਲ ਦੇ ਸਾਰੇ ਖਾ
ਰਿਹਾ ਹੈ।
ਆਪ ਨੀ ਖਾਦੇ, ਜਿਹੜੇ ਸਭਾ ਚ ਇਹਦੇ ਵਜ਼ੀਰ ਅਹਿਲਕਾਰ ਬੈਠੇ ਸੀ ਉਹਨਾਂ ਨੂੰ ਵੀ ਸਾਰਿਆਂ ਨੂੰ ਦਿੱਤੇ, ਲਓ ਬਈ ਮੈਂ ਕੱਲਾ ਥੋੜੀ ਛਕਾਂਗਾ, ਤੁਸੀਂ ਵੀ ਛਕੋ। ਉਹਨਾਂ ਨੂੰ ਵੀ ਸਾਰਿਆਂ ਨੂੰ ਨਾਲ ਛਕਣ ਵਾਸਤੇ ਦਿੱਤੇ।
ਅਜੇ ਸਵਾਦ ਕੁਛ ਪਰ ਨਾ ਜਾਣੇ ਸੀ,
ਹੁਣ ਸਾਰੇ ਖਾਂਦੇ ਨੇ, ਸਾਰਿਆਂ ਨੂੰ ਸਵਾਦ ਅਲੋਕਕ ਹੀ ਨਜ਼ਰ ਆਉਂਦਾ। ਇਹੋ ਜਿਹੇ ਸਵਾਦ ਦੇ ਫਲ ਕਦੇ ਪਹਿਲਾਂ ਉਹਨਾਂ ਨੇ ਖਾਧੇ ਹੀ ਨਹੀਂ, ਜਿਹੋ ਜੇ ਫਲ ਬਾਬਾ ਰਾਮ ਰਾਏ ਜੀ ਨੇ ਖਵਾਏ ਨੇ।
ਹੋਏ ਆਚਰਜ ਸਭ ਸ਼ਾਹ ਉਚਾਰਾ, ਕਹਾਂ ਲੱਗਿਓ ਅਸ ਬਾਗ ਉਦਾਰਾ।
ਹੈਰਾਨ ਹੋ ਕੇ ਨਾ ਔਰੰਗਜ਼ੇਬ ਦੇ ਦਿਮਾਗ ਵਿਚ ਗੱਲ ਆ ਗਈ ਤੇ ਬਾਬਾ ਰਾਮ ਰਾਏ ਜੀ ਨੂੰ ਪੁੱਛਦਾ, ਕਹਿੰਦਾ ਬਾਬਾ ਜੀ ਆ ਜਰਾ ਇਹ ਵੀ ਦੱਸ ਦਿਓ ਇਹ ਬਾਗ ਕਿੱਥੇ ਲੱਗਾ ਜਿੱਥੋਂ ਤੁਸੀਂ ਇਹ ਫਲ ਮੰਗਾਏ ਨੇ। ਇਹ ਬਾਗ ਵੀ ਕਿਤੇ ਲੱਗਾ ਹੋਵੇਗਾ, ਬਗੀਚਾ ਜਿਹਦੇ ਚ ਇਹ ਫਲ ਤੁਸੀਂ ਸਾਰੇ ਮੰਗਾਏ ਨੇ, ਦਰਅਸਲ ਇਹ ਦੱਸੋ ਵੀ ਇਹ ਬਗੀਚਾ ਕਿੱਥੇ ਲੱਗਾ ਹੈ।
ਜਿਸ ਮੈਂ ਤੇ ਅਸ ਫਲ ਮੰਗਵਾਏ, ਖੱਟ ਰੁੱਤ ਇੱਕ ਦਿਨ ਮੈਂ ਖਾਏ।
ਜਿਹਦੇ ਵਿਚੋਂ ਤੁਸੀਂ ਇਹੋ ਜਿਹੇ ਫਲ ਮੰਗਵਾਏ ਨੇ, ਇਹ ਬਗੀਚਾ ਕਿੱਥੇ ਹੋਵੇਗਾ, ਇਹ ਬਾਗ ਕਿੱਥੇ ਲੱਗਾ ਹੋਵੇਗਾ, ਜਿਹੜੇ 6 ਰੁੱਤਾਂ ਦੇ ਫਲ ਤੁਸੀਂ ਸਾਨੂੰ ਅੱਜ ਇੱਕੋ ਦਿਨ ਹੀ ਛਕਾ ਦਿੱਤੇ ਨੇ, ਇਹ ਫਲ ਕਿਹੜੇ ਬਗੀਚੇ ਚੋਂ ਮੰਗਵਾਏ ਨੇ?
ਅਸੀਂ ਉਪਮਨ ਦਿਖਰਾਓ ਮੋਏ,
ਬਾਬਾ ਜੀ ਇਹੋ ਜਿਹਾ ਬਾਗ ਕਿਰਪਾ ਕਰਕੇ ਮੈਨੂੰ ਵੀ ਵਿਖਾਓ, ਮੈਂ ਵੇਖਣਾ ਚਾਹੁੰਦਾ।
ਦੁਰਸ਼ ਮਦਰ ਫਲ ਸਵਾਗਤ ਹੋਏ,
ਜਿਹੜੇ ਬਾਗ ਦੇ ਫਲ ਇੰਨੇ ਸਵਾਦੀ ਨੇ, ਇੰਨੇ ਰਸ ਵਾਲੇ ਨੇ, ਫਲ ਤਾਂ ਪਹਿਲਾਂ ਵੀ ਬੜੇ ਖਾਧੇ ਨੇ ਪਰ ਇਦਾਂ ਦੇ ਰਸ ਵਾਲੇ ਸਵਾਦੀ ਫਲ ਪਹਿਲਾਂ ਨਹੀਂ ਅਸੀਂ ਖਾਧੇ।
ਜਿਸ ਕੀ ਪੌਧ ਲੈ ਸਮਦਾਏ, ਆਪਣੇ ਬਾਗਨ ਦਿਓ ਲਗਾਏ।
ਬਾਬਾ ਜੀ ਜਿਹੜੇ ਬਾਗ ਚ ਤੁਸੀਂ ਇਹ ਫਲ ਮੰਗਵਾਏ ਨੇ ਨਾ, ਕਿਰਪਾ ਕਰਕੇ ਮੈਨੂੰ ਵੀ ਵਿਖਾ ਦਿਓ, ਉਥੋਂ ਦੀ ਪੌਧ ਮੈਂ ਮੰਗਾ ਕੇ ਆਪਣੇ ਬਾਗ ਵਿਚ ਲਾ ਲਵਾਂਗਾ, ਇਹੋ ਜਿਹੇ ਫਲ ਮੈਨੂੰ ਵੀ ਖਾਣ ਨੂੰ ਆਉਂਦੇ ਸਾਲ ਨੂੰ ਮਿਲ ਜਾਣਗੇ। ਪੌਧ ਮਿਲ ਜੇ ਇਹੋ ਜਿਹੇ ਬਾਗ ਦੀ, ਜਿਹੜਾ ਬਾਗ ਤੁਸੀਂ ਜਿੱਥੋਂ ਇਹ ਫਲ ਮੰਗਵਾਏ ਨੇ ਉਸ ਬਾਗ ਦੇ ਫੁੱਲ ਫਲ ਜਿਹੜੇ ਨੇ, ਉਥੇ ਜਿਹੜੇ ਪੌਦੇ ਲੱਗੇ ਨੇ, ਉਥੋਂ ਦੀ ਪੌਧ ਮਿਲ ਜਾਏ, ਉਹ ਪੌਧ ਲਿਆ ਕੇ ਮੈਂ ਆਪਣੇ ਬਾਗ ਵਿਚ ਆਪਣੇ ਬਗੀਚੇ ਵਿਚ ਲਾ ਲਵਾਂ।
ਦੂਰ ਮਨ ਜੇ ਪਠਾਵੋ,
ਜੇ ਦੂਰ ਵੀ ਨੇ ਕਿਤੇ ਤੇ ਤਾਂ ਵੀ ਦੱਸ ਦਿਓ ਤੇ ਮੈਂ ਆਪਣਾ ਬੰਦਾ ਭੇਜ ਕੇ ਮੰਗਾ ਲੈਣਾ।
ਅਮਰੇ ਹਿੱਤ ਲਗੋ ਬੂਟ ਮੰਗਵਾਓ,
ਮੇਰੇ ਵਾਸਤੇ ਇੰਨੀ ਕਿਰਪਾ ਕਰ ਦਿਓ, ਕਿਉਂਕਿ ਜੇ ਤੁਸੀਂ ਚਲੇ ਗਏ ਫਿਰ ਥੋੜੀ ਇਹੋ ਜਿਹੇ ਫਲ ਮਿਲਣਗੇ, ਤੇ ਤੁਸੀਂ ਕਿਰਪਾ ਕਰਕੇ ਬੂਟੇ ਹੀ ਪੱਕੇ ਲਵਾ ਦਿਓ, ਇਹੋ ਜਿਹੇ ਮੇਰੇ ਬਾਗ ਵਿਚ ਜੇ ਪੌਧ ਮਿਲਦੀ ਹੈ ਇਹੋ ਜਿਹੇ ਬੂਟਿਆਂ ਦੀ, ਤੇ ਉਹ ਮੰਗਵਾ ਕੇ ਮੇਰੇ ਬਗੀਚੇ ਚ ਪੱਕੇ ਤੌਰ ਤੇ ਲਵਾ ਦਿਓ, ਤਾਂ ਜੋ ਮੈਂ ਆਉਣ ਵਾਲੇ ਸਮੇਂ ਵਿਚ ਵੀ ਐਸੇ ਫਲਾਂ ਦਾ ਸਵਾਦ ਲੈਂਦਾ ਰਹਾਂ।
ਅਦਭੁਤ ਸਵਾਦ ਲੱਗਿਆ ਫਲ ਜੋਏ,
ਅਦਭੁਤ ਸਵਾਦਾਂ ਦੇ ਫਲ ਲੱਗਦੇ ਹਨ।
ਨਿਤ ਖੈ ਬੇਤ ਮੈਂ ਕੋਏ,
ਸਾਨੂੰ ਰੋਜ਼ ਖਾਣ ਵਾਸਤੇ ਮਿਲ ਜਾਇਆ ਕਰਨਗੇ।
ਸੁਣ ਸ਼੍ਰੀ ਰਾਮ ਰਾਏ ਬਚ ਭਾਖਾ, ਜੇ ਅਸ ਬਾਗ ਟਿਕਨੇ ਅਬ ਲਾਖਾ।
ਸੁਣ ਕੇ ਬਾਬਾ ਰਾਮ ਰਾਏ ਜੀ ਬੋਲੇ ਤੇ ਕਹਿਣ ਲੱਗੇ ਔਰੰਗਜ਼ੇਬ, ਜੇ ਤੂੰ ਇਹੋ ਜਿਹਾ ਬਾਗ ਵੇਖਣ ਦੀ ਅਬ ਲਾਖਾ ਰੱਖਦਾ, ਜਿਹੜੇ ਬਾਗ ਤੋਂ ਅਸੀਂ ਇਹ ਫਲ ਮੰਗਾਏ ਨੇ, ਇਹੋ ਜਿਹਾ ਬਗੀਚਾ ਇਹੋ ਜਿਹਾ ਬਾਗ ਵੇਖਣ ਦੀ ਅਭਿਲਾਖਾ ਰੱਖਦਾ,
ਸੋ ਅਮ ਤੁਮਕੋ ਦੇ ਦਿਖਾਏ, ਤੈ ਕੀ ਉਹ ਨਾ ਕਿਤੋਂ ਪਾਏ।
ਬਾਗ ਅਸੀਂ ਤੈਨੂੰ ਵਿਖਾ ਜ਼ਰੂਰ ਦਿੰਨੇ ਆ, ਪਰ ਜੇ ਤੂੰ ਆਖੇ ਵੀ ਉਸ ਬਾਗ ਦੇ ਫਲਾਂ ਦੀ ਪੌਧ ਮਿਲ ਜੇ ਕਿਤੋਂ, ਪੌਧ ਨਹੀਂ ਮਿਲ ਸਕਦੀ ਉਹਦੀ ਕਿਤੋਂ, ਉਹਦੀ ਪੋਧ ਨਹੀਂ ਕਿਤੇ ਪ੍ਰਾਪਤ ਹੋ ਸਕਦੀ।
ਇੱਕ ਸਤਿਗੁਰ ਕੇ ਘਰੀ ਰਹੇ ਅਪਰਨ ਕੋ ਅਧਿਕਾਰ ਨਾ ਆਏ।
ਜਿਹੜਾ ਬਾਗ ਹੈ ਨਾ ਇਹ ਸਿਰਫ ਗੁਰੂ ਨਾਨਕ ਦੇ ਘਰ ਵਿਚ ਹੀ ਰਹਿੰਦਾ, ਹੋਰ ਕਿਸੇ ਨੂੰ ਇਹਦਾ ਕੋਈ ਅਧਿਕਾਰ ਨਹੀਂ।
ਬੋਲੇ ਸੋਨਿਆ
ਇਹ ਸਿਰਫ ਗੁਰੂ ਨਾਨਕ ਦੇ ਘਰ ਦਾ ਬਗੀਚਾ ਹੈ। ਇਸ ਬਗੀਚੇ ਦੇ ਫਲਾਂ ਦੀ ਪੋਧ ਜੇ ਤੂੰ ਆਖੇ ਨਾ ਮੈਂ ਆਪਣੇ ਬਾਗ ਵਿਚ ਲਾ ਲਵਾਂ ਤੇ ਉਹ ਨਹੀਂ ਲਾ ਸਕਦਾ, ਇਹ ਗੁਰੂ ਨਾਨਕ ਦੇ ਘਰ ਦਾ ਹੀ ਰਹੇਗਾ। ਹਾਂਜੀ
ਜਸ ਅਚਰਜ ਫਲ ਪਿਛੇ ਰੁੱਖ ਆਏ ਜਿਸ ਅਚਰਜ ਕੋ ਬਾਗ ਲਗਾਏ।
ਜਿਸ ਤਰ੍ਹਾਂ ਦੇ ਹੈਰਾਨੀ ਵਾਲੇ ਫਲ ਤੂੰ ਖਾਧੇ ਨੇ ਨਾ, ਜੇ ਤੂੰ ਬਾਗ ਵੇਖੇਗਾ ਤੇ ਬਾਗ ਇਹਦੇ ਨਾਲੋਂ ਵੀ ਜ਼ਿਆਦਾ ਹੈਰਾਨੀ ਵਾਲਾ ਹੈ। ਜਿੱਥੋਂ ਮੈਂ ਇਹ ਫਲ ਮੰਗਵਾਏ ਨੇ ਨਾ, ਉਹ ਬਗੀਚਾ ਵੇਖੇਗਾ, ਉਹ ਬਾਗ ਵੇਖੇਗਾ ਤੇ ਉਹ ਬਗੀਚਾ ਇਹਦੇ ਨਾਲੋਂ ਵੀ ਜ਼ਿਆਦਾ ਅਦਭੁਤ ਤੇ ਹੈਰਾਨ ਕਰ ਦੇਣ ਵਾਲਾ ਹੈ।
ਸਾਵਧਾਨ ਹੋਏ ਦੇਖੋ ਨੈਣ
ਸਾਵਧਾਨ ਔਰੰਗਜ਼ੇਬ, ਆਪਣੀਆਂ ਅੱਖਾਂ ਨਾਲ ਉਹ ਬਾਗ ਵੇਖ, ਤੈਨੂੰ ਉਹ ਬਗੀਚਾ ਵਿਖਾਉਣ ਲੱਗਾ।
ਇਮ ਕਹਿ ਗੁਰੂ ਨੰਦਨ ਬੈਨ,
ਇੱਦਾਂ ਬਾਬਾ ਰਾਮ ਰਾਏ ਜੀ ਨੇ ਬਚਨ ਔਰੰਗਜ਼ੇਬ ਨੂੰ ਕਹੇ।
ਕੁਛ ਅਜ਼ਮਤ ਲਾਗੇ ਦ੍ਰਿਸ਼ਟ ਲਗਾਏ,
ਆਕਾਸ਼ ਵਾਲੇ ਪਾਸੇ ਨਿਗਾਹ ਕਰਕੇ ਵੇਖਿਆ।
ਪ੍ਰਥਮ ਸਭਨ ਅਗਨੀ ਦ੍ਰਿਸ਼ਟ ਆਏ,
ਜਦੋਂ ਆਕਾਸ਼ ਵੱਲ ਤੱਕਿਆ ਤੇ ਪਹਿਲਾਂ ਤਾਂ ਉਹਨੂੰ ਆਕਾਸ਼ ਵਿਚ ਅੱਗ ਹੀ ਨਜ਼ਰ ਆਈ, ਮੇਰੀ ਅੱਗ ਹੀ ਅੱਗ ਪਹਿਲਾਂ ਨਜ਼ਰ ਆਈ।
ਸਮੇਤ ਸਭਾ ਕੋ ਦੇਖਾ,
ਔਰੰਗਜ਼ੇਬ ਦੇ ਸਮੇਤ ਜਿੰਨੀ ਸਭਾ ਸੀ ਸਾਰਿਆਂ ਨੇ ਉਹ ਅੱਗ ਵੇਖੀ, ਇਹ ਸਾਰੇ ਪਾਸੇ ਆਕਾਸ਼ ਵਿਚ ਅੱਗ ਹੀ ਅੱਗ ਨਜ਼ਰ ਆ ਰਹੀ ਹੈ।
ਤੂਸ਼ਨ ਬਿਸਮਾਏ ਬਿਸ਼ੇਖ,
ਚੁੱਪ ਕਰਕੇ ਹੈਰਾਨੀ ਨਾਲ ਵੇਖ ਰਹੇ ਨੇ ਵੀ ਇਹ ਅੱਗ ਕਿਉਂ ਨਜ਼ਰ ਆ ਰਹੀ ਹੈ।
ਅਰਧ ਕੋਸ ਲੋ ਜੁਲਤੀ ਆਗ,
ਅੱਧੇ ਕੋਹ ਤੱਕ ਉਹ ਅੱਗ ਬਲ ਰਹੀ ਹੈ, ਅੱਧੇ ਕੋਹ ਤੱਕ ਉਹ ਅੱਗ ਬਲਦੀ ਹੋਈ ਇਹਨਾਂ ਨੇ ਵੇਖੀ ਹੈ।
ਕੇ ਉੱਪਰ ਸੁੰਦਰ ਬਾਗ,
ਜਦੋਂ ਅੱਗ ਦੇ ਉੱਪਰ ਨਿਗਾਹ ਮਾਰ ਕੇ ਇਹਨਾਂ ਨੇ ਵੇਖਿਆ ਤੇ ਕੀ ਵੇਖਦੇ ਨੇ, ਉਸ ਅੱਗ ਦੇ ਉੱਤੇ ਬਾਗ ਲੱਗਾ ਹੋਇਆ, ਥੱਲੇ ਅੱਗ ਹੈ ਅੱਧੇ ਕੋਹ ਤੱਕ ਬਲ ਰਹੀ ਹੈ, ਉੱਪਰਲੇ ਪਾਸੇ ਇੱਕ ਬਗੀਚਾ ਇੱਕ ਬਾਗ ਲੱਗਾ ਹੋਇਆ ਹੈ।
ਰੰਗ ਰੰਗ ਕੇ ਫੁੱਲ,
ਰੰਗ ਰੰਗ ਦੇ ਫੁੱਲ ਖਿੜੇ ਹੋਏ ਨੇ।
ਹਰੇ ਹਰੇ ਦਲ ਮੋਟੇ ਮੂਲ,
ਹਰੇ ਹਰੇ ਰੰਗ ਦੇ ਪੱਤੇ ਬੜੇ ਬੜੇ ਮੋਟੇ ਆਕਾਰ ਦੇ ਲੱਗੇ ਹੋਏ ਨੇ।
ਪੱਕੇ ਫਲ ਕੇ ਗੁੱਛਨ ਘਨੇ,
ਪੱਕੇ ਫਲਾਂ ਦੇ ਗੁੱਛੇ ਲੱਗੇ ਹੋਏ ਉਹਨਾਂ ਦਰਖਤਾਂ ਨੂੰ।
ਪੀਤ ਰਕਤ ਦੀਕਤ ਰਸ ਸਮੇ,
ਕੋਈ ਪੀਲੇ ਫਲ ਨਜ਼ਰ ਆਉਂਦੇ ਨੇ, ਕੋਈ ਲਾਲ ਰੰਗ ਦੇ ਫਲ ਨਜ਼ਰ ਆਉਂਦੇ ਨੇ, ਰਸ ਦੇ ਸਹਿਤ ਭਿੱਜੇ ਹੋਏ ਫਲ ਹਨ।
ਇੱਕ ਸਾਰ ਤਸ ਪੰਗਤ ਠਾਂਡੇ,
ਇੱਕ ਸਾਰ ਉਹਨਾਂ ਦਰਖਤਾਂ ਦੀ ਪੰਗਤ ਖੜੀ, ਲੈਣਾ ਲੱਗੀਆਂ ਹੋਈਆਂ ਨੇ ਦਰਖਤਾਂ ਦੀਆਂ, ਇੱਕ ਸਾਰ ਮਾਨੋ ਕੱਲਾ ਕੱਲਾ ਬੂਟਾ ਕਿਸੇ ਨੇ ਸੁਧਾਰ ਕੇ ਲਾਇਆ ਹੋਵੇ।
ਅਗਨ ਨੀਚ ਜਿਸ ਗਾਡੇ,
ਥੱਲੇ ਅੱਗ ਬਲ ਰਹੀ ਹੈ ਉੱਤੇ ਬਗੀਚਾ, ਹੈਰਾਨੀ ਤਾਂ ਇਸ ਗੱਲ ਦੀ ਸੀ, ਥੱਲੇ ਅਗਨੀ ਹੈ ਤੇ ਉੱਪਰਲੇ ਪਾਸੇ ਉਹ ਬਗੀਚਾ ਬੜਿਆ ਹੋਇਆ ਹੈ।
ਦਲ ਸੰਘਨੇ ਮੰਜਰੀ ਜੁੱਤ ਸੋਇਆ,
ਕਹਿੰਦੇ ਬੜੇ ਬੜੇ ਸੋਹਣੇ ਸੰਘਣੇ ਪੱਤਿਆਂ ਵਾਲੇ ਮੰਜਰੀ ਜਿਹੜੇ ਦਰਖਤ ਨੇ ਉਹ ਨਜ਼ਰ ਆ ਰਹੇ ਨੇ।
ਆਂਬ ਮੋਰ ਜੁੱਤ ਪਿਕ ਮਨ ਮੋਹੇ,
ਕਹਿੰਦੇ ਮੋਰਾਂ ਦਾ ਉਹਨਾਂ ਨੂੰ ਕਹਿੰਦੇ ਆਂਬ, ਅੰਬਾਂ ਦਾ ਜਿਹੜਾ ਬੂਰ ਆਦਿਕ ਵੇਖ ਕੇ ਮੋਰ ਤੇ ਕੋਇਲਾਂ ਬੋਲ ਰਹੀਆਂ ਹਨ।
ਸਰਬ ਜਾਤ ਕੇ ਸਰਵਰ ਖਰੇ,
ਸਾਰੀਆਂ ਜਾਤੀਆਂ ਦੇ ਦਰਖਤ, ਹਰ ਇੱਕ ਜਾਤ ਦਾ ਦਰਖਤ ਉੱਥੇ ਖੜਾ ਹੋਇਆ ਬਗੀਚੇ ਵਿਚ ਨਜ਼ਰ ਆ ਰਿਹਾ।
ਨਾਮ ਕੌਣ ਲੈ ਗਿਣਤੀ ਕਰੇ,
ਕੌਣ ਨਾਂ ਲਵੇ ਤੇ ਕੌਣ ਉਹਨਾਂ ਦੀ ਗਿਣਤੀ ਕਰੇ ਵੀ ਕਿਹੜਾ ਕਿਹੜਾ ਦਰਖਤ ਖੜਾ ਹੈ।
ਦੇਖਤ ਸ਼ਾਹ ਮੋਦੀ ਉਪਜਾਵਤ,
ਬਾਦਸ਼ਾਹ ਵੇਖ ਵੇਖ ਕੇ ਹੈਰਾਨ ਹੋ ਰਿਹਾ ਨਾਲੇ ਖੁਸ਼ ਹੋ ਰਿਹਾ।
ਅਚਰਜ ਅਧਿਕ ਦਿਖਾਵਤ,
ਰਾਮ ਰਾਏ ਰੋਜ਼ ਹੀ ਕੋਈ ਨਾ ਕੋਈ ਹੈਰਾਨੀ ਵਾਲੀ ਗੱਲ ਵਿਖਾਉਂਦਾ ਹੈ।
ਲੱਗਿਓ ਆਗ ਪਰ ਬਾਗ ਵਿਸਾਲਾ,
ਅੱਜ ਹੈਰਾਨੀ ਦੀ ਗੱਲ ਵੀ ਅੱਗ ਦੇ ਉੱਤੇ ਬਾਗ ਲੱਗਾ ਹੋਇਆ, ਵੀ ਅੱਗ ਦੇ ਉੱਤੇ ਤੇ ਬਾਗ ਖੇੜ ਹੀ ਨਹੀਂ ਸਕਦਾ, ਉਹ ਤਾਂ ਸੜ ਜੇ ਉਦਾਂ ਹੀ। ਕਹਿੰਦੇ ਅੱਗ ਦੇ ਉੱਤੇ ਬਾਗ ਖਿੜਿਆ ਹੋਇਆ ਵਿਖਾ ਰਹੇ ਨੇ, ਕਿੰਨੀ ਹੈਰਾਨੀ ਦੀ ਗੱਲ ਹੈ।
ਮੈਂ ਕੁਮਲਾਏ ਖਰੇ ਤਰ ਡਾਲਾ,
ਅੱਗ ਦੇ ਉੱਤੇ ਖੜੇ ਹੋਏ ਬਗੀਚੇ ਫਲ ਫੁੱਲ ਕਹਿੰਦੇ ਹਰੇ ਭਰੇ ਨੇ, ਕਿਤੇ ਕੁਮਲਾਏ ਹੋਏ ਨਜ਼ਰ ਨਹੀਂ ਆਉਂਦੇ।
ਫਲ ਨਾਲ ਫੁੱਲ ਅਨੇਕ ਸੁਹਾਏ,
ਅਨੇਕਾਂ ਪ੍ਰਕਾਰ ਦੇ ਫਲ ਦਲ ਫੁੱਲ ਸੋਭਨੀਕ ਹੋ ਰਹੇ ਨੇ।
ਵਿਦਤ ਸਭਨ ਕੋ ਭਲੇ ਦਿਖਾਏ,
ਸਾਰਿਆਂ ਨੂੰ ਭਲੀ ਪ੍ਰਕਾਰ ਨਾਲ ਇਹ ਬਾਬਾ ਰਾਮ ਰਾਏ ਜੀ ਨੇ ਵਿਖਾਏ ਨੇ।
ਕੌਣ ਕੌਣ ਗਿਣੀਏ ਗੁਣ ਇਨਕੇ,
ਕਿਹੜੇ ਕਿਹੜੇ ਗੁਣ ਬਾਬੇ ਰਾਮ ਰਾਏ ਦੇ ਗਿਣੀਏ, ਵੀ ਕਿੰਨੇ ਕੁ ਗੁਣ ਨੇ ਇਨ੍ਹਾਂ ਅੰਦਰ।
ਅਦਭੁਤ ਚਲਤ ਗਿਆਨੀ ਹੈ ਜਿਨਕੇ,
ਅਦਭੁਤ ਚਲਤ ਨੇ, ਹੈਰਾਨੀ ਕਰ ਦੇਣ ਵਾਲੇ ਚਲਤ ਤੇ ਕੌਤਕ ਨੇ।
ਇਸ ਪ੍ਰਕਾਰ ਜਸ ਕਹਿ ਕਨੇਰੇ,
ਬਾਬਾ ਰਾਮ ਰਾਏ ਜੀ ਦਾ ਬੜਾ ਜਸ ਕਰਦੇ ਨੇ ਸਾਰੇ।
ਸਭ ਪੀਰਨ ਕੇ ਪੀਰ ਵਡੇਰੇ,
ਬਾਬਾ ਜੀ ਤੁਸੀਂ ਸਾਰੇ ਪੀਰਾਂ ਦੇ ਵੱਡੇ ਪੀਰ ਹੋ, ਸਾਰੇ ਪੀਰਾਂ ਵਿੱਚੋਂ ਵੱਡੇ ਪੀਰ ਤੁਸੀਂ ਹੋ।
ਕੇਤਕ ਘੜੀ ਦਿਖਾਇਓ ਬਾਗ,
ਕਾਫੀ ਸਮੇਂ ਤੱਕ ਬਾਬਾ ਜੀ ਨੇ ਅੱਗ ਦਾ ਉਹ ਬਾਗ ਵਿਖਾਇਆ ਹੈ।
ਬੜੀ ਪ੍ਰਕਾਸ਼ ਰਹੀ ਤਬ ਆਗ,
ਬੜੀ ਅੱਗ ਪ੍ਰਕਾਸ਼ ਰਹੀ, ਥੱਲੇ ਅੱਗ ਬਲ ਰਹੀ ਹੈ, ਅੱਗ ਦਾ ਪ੍ਰਕਾਸ਼ ਨਜ਼ਰ ਆ ਰਿਹਾ ਹੈ।
ਪੁਨੇ ਦੀਖ ਬੇਤੇ ਹਟ ਗਏ,
ਫਿਰ ਵੇਖਦਿਆਂ ਵੇਖਦਿਆਂ ਇਕਦਮ ਉਹ ਸਾਰਾ ਬਾਗ ਤੇ ਅੱਗ ਜਿਹੜੀ ਉਹ ਅਲੋਪ ਹੋ ਗਈ, ਦਿਸਣ ਤੋਂ ਬੰਦ ਹੋ ਗਏ।
ਹੈ ਪਰਸ ਪਰ ਅਚਰਜ ਨਯੋ,
ਆਪਸ ਵਿਚ ਅਚਰਜਤਾ ਭਰਿਆ ਕੌਤਕ ਵੇਖ ਕੇ ਹੈਰਾਨ ਹੋ ਰਹੇ ਨੇ।
ਹੋਰ ਸਗਰੇ ਮੈਂ ਪੌਰਨ ਪੌਰ,
ਨਗਰ ਵਿਚ ਗੱਲ ਪਸਰ ਰਹੀ ਹੈ, ਘਰ ਘਰ ਵਿਚ, ਨਗਰ ਨਗਰ ਵਿਚ ਗੱਲ ਪਸਰੀ ਹੈ।
ਘਰ ਘਰ ਮੈਂ ਸਭ ਥੋੜਾ ਥੋਰ,
ਘਰ ਵਿਚ ਬਾਬਾ ਰਾਮ ਰਾਏ ਜੀ ਦਾ ਜਸ ਹੋ ਰਿਹਾ।
ਗੁਰ ਨੰਦਨ ਅਜਮਤ ਕੀ ਬਾਤ,
ਪੁੱਤਰ ਬਾਬਾ ਰਾਮ ਰਾਏ ਜੀ ਦੀਆਂ ਅਜਮਤਾਂ ਦੀ ਗੱਲ, ਉਹਨਾਂ ਦੀਆਂ ਕਰਾਮਾਤਾਂ ਦੀ ਗੱਲ ਚੱਲਦੀ ਹੈ।
ਮਿਲ ਮਿਲ ਕੇ ਮੈਂ ਦੁਬਖਿਆਤ,
ਆਪਸ ਵਿਚ ਮਿਲ ਮਿਲ ਕੇ ਗੱਲਾਂ ਕਰਦੇ ਨੇ ਕਰਾਮਾਤਾਂ ਦੀਆਂ।
ਕੌਣ ਸਕੇ ਕਰ ਅਨਬਣ ਇੱਥੇ,
ਅਨਬਣੀ ਗੱਲ ਕੌਣ ਕਰ ਸਕਦਾ ਹੈ, ਜਿਹੋ ਜੀ ਬਾਬੇ ਰਾਮ ਰਾਏ ਨੇ ਕਰਕੇ ਵਿਖਾਈ ਹੈ। ਜੋ 6 ਰੁੱਤਾਂ ਦੇ ਫਲ ਇੱਕੋ ਦਿਨ ਹੀ ਪ੍ਰਗਟ ਕਰਕੇ ਵਿਖਾ ਦਿੱਤੇ ਨੇ।
ਨਿਤ ਪ੍ਰਤ ਕਰਤ ਦਿਖਾਵਤ ਜੇਤੇ,
ਪ੍ਰਤੀ ਜਿਹੋ ਜੀਆਂ ਕਰਾਮਾਤਾਂ ਸ਼ਕਤੀਆਂ ਬਾਬਾ ਰਾਮ ਰਾਏ ਜੀ ਵਿਖਾਉਂਦੇ ਨੇ, ਇਨ੍ਹਾਂ ਤੋਂ ਇਲਾਵਾ ਹੋਰ ਕੌਣ ਵਿਖਾ ਸਕਦਾ ਹੈ।
ਸਭੀ ਸ਼ਰਧਾ ਅਧਿਕ ਵਧਾਵੇ,
ਸਾਰਿਆਂ ਦੇ ਮਨ ਚ ਸ਼ਰਧਾ ਵਧ ਰਹੀ ਬਾਬਾ ਰਾਮ ਰਾਏ ਜੀ ਦੇ।
ਅਰ ਮੈਂ ਭੇਤ ਆਨ ਦਰਸਾਵੇ,
ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਆ ਕੇ ਅਰਪਦੇ ਬਾਬਾ ਰਾਮ ਰਾਏ ਜੀ ਨੂੰ।
ਚਰਨਾ ਮ੍ਰਿਤ ਕੀ ਪਾਉਲ ਲੇਤ,
ਬਾਬਾ ਜੀ ਦੇ ਚਰਨਾਂ ਦੀ ਪੌਲ ਲੈ ਕੇ ਛਕਦੇ ਨੇ ਲੋਕ।
ਜਥਾ ਸ਼ਕਤ ਧਨ ਕੋ ਨਰ ਦੇਤ,
ਜਥਾ ਸ਼ਕਤ ਭੇਟਾਵਾਂ ਆ ਕੇ ਭੇਟ ਕਰਦੇ ਹਨ।
ਰਹਿ ਪੀਰ ਨਿਤ ਦਰਸ਼ ਕਰਨ ਕੇ,
ਬਾਬਾ ਰਾਮ ਰਾਏ ਜੀ ਕੋਲ ਭੀੜ ਲੱਗੀ ਰਹਿੰਦੀ ਹੈ ਲੋਕਾਂ ਦੇ ਦਰਸ਼ਨ ਕਰਨ ਵਾਲਿਆਂ ਦੀ।
ਹੋਰ ਭਾਵਨਾ ਕਰੇ ਨਰਨ ਕੇ,
ਲੋਕਾਂ ਦੀਆਂ ਭਾਵਨਾਵਾਂ ਬਾਬਾ ਜੀ ਪੂਰੀਆਂ ਕਰਦੇ ਹਨ।
ਦੋਵੇਰਾ ਬੀਤ ਗਏ ਕੇਤਕ ਦਿਵਸ, ਦਿੱਲੀ ਪੁਰੀ ਮਜਾ,
ਇਸੇ ਤਰ੍ਹਾਂ ਦਿੱਲੀ ਨਗਰ ਵਿਚ ਕਈ ਦਿਨ ਹੋਰ ਬਤੀਤ ਹੋ ਗਏ ਬਾਬਾ ਰਾਮ ਰਾਏ ਜੀ ਦੇ।
ਕਵੀ ਸੰਤੋਖ ਸਿੰਘ ਰਹਿਤਾ ਅਜ਼ਮਤ ਦੇਤ ਉਦਾਰ,
ਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਚੂੜਾਮਣੀ, ਉਹ ਕਹਿੰਦੇ ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਦਿੱਲੀ ਚ ਰਹਿ ਕੇ ਆਪਣੀਆਂ ਅਨੇਕਾਂ ਪ੍ਰਕਾਰ ਦੀਆਂ ਅਜ਼ਮਤਾਂ ਕਰਾਮਾਤਾਂ ਪ੍ਰਗਟ ਕਰਕੇ ਵਿਖਾ ਰਹੇ ਨੇ। ਉਹ ਕਥਾਵਾਂ ਆਪ ਜੀ ਸਮੇਂ ਸਮੇਂ ਨਾਲ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।